जागत सोत जागत तुझे चितारे कृष्ण की आगे सारे तू मेरे प्राणी धारे प्रभु जी तू मेरे प्राणी धारे मेरे प्राणी धारे तू मेरे प्राणी धारे Thank you. ਲੁੱਟਣਾ ਹੈ ਤੂੰ ਲੁੱਟ ਲੈ। ਰਾਮ ਨਾਮ ਹੈ ਲੁੱਟ, ਫਿਰ ਪਾਛੇ ਪਛਤਾਓਗੇ ਜਬ ਪ੍ਰਾਣ ਜਾਏਗੇ। ਸਿਆਲਾਂ ਨੂੰ ਬਾਹਰ ਰੋਕੋ, ਸ਼ਬਦ ਨਾਲ ਜੋੜੋ, ਵਿਚਾਰ ਨਾਲ ਜੋੜੋ। ਜਿੰਨੀ ਦੇਰ ਤੱਕ ਸਿਆਲ ਬਾਹਰੋਂ ਨਹੀਂ ਰੁਕਿਆ ਕਰਦਾ, ਸ਼ਬਦ ਨਾਲ ਵੀ ਨਹੀਂ ਜੁੜਿਆ ਕਰਦਾ। ਜਿੰਨੀ ਦੇਰ ਤੱਕ ਸ਼ਬਦ ਨਾਲ ਨਹੀਂ ਜੁੜਦਾ, ਸ਼ਬਦ ਦਾ ਆਨੰਦ ਵੀ ਪ੍ਰਾਪਤ ਨਹੀਂ ਹੁੰਦਾ। ਤਾਂ ਤੇ ਬਾਹਰੋਂ ਸਿਆਲ ਦਾ ਰੁਕਣਾ ਜ਼ਰੂਰੀ ਹੈ, ਕਿਉਂਕਿ ਨੇੜੇ ਦੂਰੋਂ ਅਸੀਂ ਚੱਲ ਕੇ ਆਏ ਹਾਂ। ਕਾਹਦੇ ਵਾਸਤੇ? ਇਸੇ ਵਾਸਤੇ, ਸਮੇਂ ਨੂੰ ਸਫਲਾ ਕਰਨ ਵਾਸਤੇ, ਗੁਰੂ ਬਾਬਾ ਜੀ ਦੀ ਸਿੱਖਿਆ ਸੁਣਨ ਵਾਸਤੇ, ਹਰੀ ਜਸ ਕਰਨ ਵਾਸਤੇ, ਇਸ ਵਾਸਤੇ ਹੀ ਅਸੀਂ ਆਏ ਹਾਂ। ਤਾਂ ਤੇ ਇਸਦੇ ਆਉਣ ਨਾਲ ਸਾਨੂੰ ਬਹੁਤ ਸਾਰੇ ਗੁਰੂ ਬਾਬਾ ਜੀ ਦੀਆਂ ਸਿੱਖਿਆ ਪ੍ਰਾਪਤ ਹੋ ਕੇ ਜਨਮ ਦੀ ਸਫਲਤਾ ਦੇ ਭਾਵਾਂ ਦਾ ਪਤਾ ਲੱਗਦਾ ਹੈ। ਜਿਵੇਂ ਸਕੂਲਾਂ ਕਾਲਜਾਂ ਤੋਂ ਵਿਦਿਆਰਥੀਆਂ ਨੂੰ ਦੁਨਿਆਵੀ ਵਿੱਦਿਆ ਪ੍ਰਾਪਤ ਹੁੰਦੀ ਹੈ, ਜਿੰਨੀ ਦੇਰ ਤੱਕ ਸਕੂਲਾਂ ਕਾਲਜਾਂ ਵਿੱਚ ਦਾਖਲ ਨਹੀਂ ਹੁੰਦਾ, ਦੁਨਿਆਵੀ ਵਿੱਦਿਆ ਵੀ ਅੱਜ ਤੱਕ ਕਿਸੇ ਨੂੰ ਪ੍ਰਾਪਤ ਹੋਈ ਨਹੀਂ। ਇਸੇ ਤਰ੍ਹਾਂ ਹੀ ਪਰਮਾਰਥਕ ਵਿੱਦਿਆ, ਰੱਬ ਦੇ ਪਾਸੇ ਦੀ ਵਿੱਦਿਆ, ਲੋਕ ਪ੍ਰਲੋਕ ਨੂੰ ਸੁਹੇਲਾ ਬਣਾਉਣ ਦੀ ਵਿੱਦਿਆ, ਜਿਸਨੂੰ ਬ੍ਰਹਮ ਵਿੱਦਿਆ ਕਿਹਾ ਜਾਂਦਾ ਹੈ, ਇਹ ਵੀ ਸਤਸੰਗ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਸਤਸੰਗ ਮਾਨੋ ਸਕੂਲ ਅਤੇ ਕਾਲਜ ਗੁਰੂ ਬਾਬੇ ਦਾ ਇਕੱਠਾ ਹੀ ਹੈ, ਪਰ ਕਿਤਨਾ ਹੈ। ਉਹਨਾਂ ਸਕੂਲਾਂ ਕਾਲਜਾਂ ਦੇ ਵਿੱਚ ਅੱਡ ਅੱਡ ਕਲਾਸਾਂ ਹੁੰਦੀਆਂ ਹਨ, ਅੱਡ ਅੱਡ ਕਮਰੇ ਹੁੰਦੇ ਹਨ, ਅੱਡ ਅੱਡ ਉਸਤਾਦ ਹੁੰਦੇ ਹਨ, ਆਪਣੇ ਆਪਣੇ ਸਬਜੈਕਟ ਨੂੰ ਪੜ੍ਹਾਉਣ ਵਾਲੇ ਉਸਤਾਦ, ਵਿਦਿਆਰਥੀ ਮੁਖਤਲਿਫ ਮਜ਼ਮੂਨਾਂ ਨੂੰ ਲੈਣ ਵਾਲੇ ਹੁੰਦੇ ਹਨ। ਇਸੇ ਤਰ੍ਹਾਂ ਹੀ ਇਹ ਉਹਨਾਂ ਸਕੂਲਾਂ ਕਾਲਜਾਂ ਦੀ ਗੱਲ ਹੈ, ਪਰ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਦੇ ਸਕੂਲ ਜਾਂ ਕਾਲਜ ਇਕੱਠਾ ਹੀ ਹੈ। ਇੱਥੇ ਇੱਕੋ ਜੀ ਇੱਕੋ ਥਾਂ ਹੀ ਕੱਚੀ ਤੋਂ ਲਾ ਕੇ ਐਮ ਏ ਤੱਕ ਦੀ ਵਿੱਦਿਆ ਪ੍ਰਾਪਤ ਹੁੰਦੀ ਹੈ। ਅਧਿਕਾਰ ਦੇ ਮੁਤਾਬਕ ਬਚਨ ਸੁਣ ਆਇਆ ਕਰਦਾ ਹੈ, ਕਿਤੇ ਉੱਚੇ ਬਚਨ ਵੀ ਆ ਜਾਂਦੇ ਹਨ, ਕਿਤੇ ਬਹੁਤ ਤੇਲੀ ਕਲਾਸ ਵਾਲਿਆਂ ਵਾਸਤੇ ਉਹ ਜਿਹੇ ਬਚਨ ਵੀ ਆ ਜਾਂਦੇ ਹਨ। ਅਧਿਕਾਰ ਦੇ ਮੁਤਾਬਕ ਬਚਨ ਸਮਝ ਆਉਣਾ ਹੁੰਦਾ ਹੈ, ਇਹ ਅਸੂਲ ਹੈ। ਸੋ ਆਓ ਸਤਸੰਗਤ ਦੀ ਮਹੱਤਤਾ ਵੱਡੀ ਦੱਸੀ ਹੈ। ਅਗਰ ਸਕੂਲ ਕਾਲਜ ਹੀ ਨਾ ਹੋਣ, ਵਿੱਦਿਆ ਕਿੱਥੋਂ ਪ੍ਰਾਪਤ ਹੋਵੇ? ਵਿੱਦਿਆ ਹੀ ਨਾ ਪ੍ਰਾਪਤ ਹੋਵੇ, ਡਾਕਟਰ, ਇੰਜੀਨੀਅਰ, ਬੈਰਿਸਟਰ ਆਦਿ ਕਿੱਥੋਂ ਬਣ ਜਾਣ? ਤਾਂ ਤੇ ਦੇਸ਼ ਜਿਹੜਾ ਹੈ, ਜਦੋਂ ਸਾਡੇ ਦੇਸ਼ ਦੇ ਵਿੱਚ ਵਿੱਦਿਆ ਥੋੜ੍ਹੀ ਸੀ, ਉਸ ਮੌਕੇ ਡਾਕਟਰ, ਇੰਜੀਨੀਅਰ, ਬੈਰਿਸਟਰ ਵੀ ਬੜੇ ਥੋੜ੍ਹੇ ਹੁੰਦੇ ਸਨ। ਵਿੱਦਿਆ ਜ਼ਿਆਦਾ ਹੋ ਗਈ ਹੈ, ਇਹ ਵੀ ਜ਼ਿਆਦਾ ਹੋ ਗਏ। ਇਸੇ ਤਰ੍ਹਾਂ ਹੀ ਹੈ, ਜਿਸ ਤਰ੍ਹਾਂ ਉਹਨਾਂ ਸਕੂਲਾਂ ਕਾਲਜਾਂ ਦੁਆਰਾ ਦੁਨਿਆਵੀ ਵਿੱਦਿਆ ਦੀ ਪ੍ਰਾਪਤੀ ਹੁੰਦੀ ਹੈ, ਉਸ ਵਿੱਦਿਆ ਤੋਂ ਅਧਿਕਾਰੀ ਜਨ ਲਾਭ ਪ੍ਰਾਪਤ ਕਰਦੇ ਹਨ, ਲਾਭ ਉਠਾਇਆ ਕਰਦੇ ਹਨ। ਇਸੇ ਤਰ੍ਹਾਂ ਹੀ ਸਤਸੰਗ ਵੀ ਸਕੂਲ ਜਾਂ ਕਾਲਜ, ਜੋ ਸੱਤ ਦੇ ਪਾਸੇ ਦਾ ਸਕੂਲ ਔਰ ਕਾਲਜ ਹੈ, ਇੱਥੋਂ ਸੱਤ ਦੇ ਪਾਸੇ ਦੀ ਵਿੱਦਿਆ ਹਾਸਲ ਹੁੰਦੀ ਹੈ। ਸੱਤ ਦੇ ਪਾਸੇ ਦੀ ਸੂਝਬੂਝ ਪ੍ਰਾਪਤ ਨੇ, ਸੱਤ ਕੌਣ ਹੈ? ਪਰਮੇਸ਼ਵਰ ਵਾਹਿਗੁਰੂ, ਅਕਾਲ ਪੁਰਖ, ਜਿਸਨੇ ਸ੍ਰਿਸ਼ਟੀ ਰਚੀ ਹੈ, ਜਿਸਦੇ ਸ੍ਰਿਸ਼ਟੀ ਵਿੱਚ ਵਸਦੀ ਹੈ, ਜੋ ਸ੍ਰਿਸ਼ਟੀ ਅੰਦਰ ਬਾਹਰ ਵਸਦਾ ਹੈ, ਜਿਸਦੇ ਵਿੱਚ ਫਿਰ ਸ੍ਰਿਸ਼ਟੀ ਲੈ ਹੋ ਜਾਏਗੀ। ਅਨੰਤ ਸ਼ਕਤ, ਸਾਰੀਆਂ ਸ਼ਕਤੀਆਂ, ਸਾਰੀਆਂ ਤਾਕਤਾਂ ਦੀ ਤਾਕਤ, ਸਾਰੇ ਸੁਖਾਂ ਦਾ ਸੁੱਖ, ਸਾਰੇ ਆਨੰਦਾਂ ਦਾ ਆਨੰਦ, ਸਾਰੇ ਸੰਸਾਰ ਦਾ ਸੋਮਾ ਕਹਿ ਲਓ, ਵਾਹਿਗੁਰੂ ਪ੍ਰਦਾਨ ਕਰੋ। ਸੋ ਇਸ ਕਰਕੇ ਉਸਦੇ ਪਾਸੇ ਦੀ ਸੂਝਬੂਝ ਸਤਸੰਗ ਤੋਂ ਹੀ ਪੈਂਦੀ ਹੈ। ਇਸ ਕਰਕੇ ਸਤਸੰਗ ਦੀ ਮਹਿਮਾ ਬਹੁਤ ਸਾਰੀ ਗਾਇਨ ਕੀਤੀ ਹੈ, ਥਾਂ ਥਾਂ ਸਤਸੰਗ ਕਰਨ ਦੀ ਤਾਕੀਦ ਕੀਤੀ ਹੈ, ਔਰ ਸਤਸੰਗ ਦੀ ਮਹਿਮਾ ਅਕਥਨੀ ਦੱਸੀ ਹੈ। सुनियो मेरे मीता जी, महिमा सत्संग दी। सुनियो मेरे मीता, महिमा सत्संग दी।
जवाब तां बहुत दफा मिल चुका है,
ਪਰ ਅਜੇ ਤੱਕ ਇਸ ਨੂੰ ਸੰਤੁਸ਼ਟਤਾ ਪ੍ਰਾਪਤ ਨਹੀਂ ਹੋਈ। ਕਿਸੇ ਪ੍ਰੈਕਟੀਕਲ ਜਵਾਬ ਦੀ ਜ਼ਰੂਰਤ ਹੈ ਇਸ ਨੂੰ। ਆਪ ਜੀ ਨੇ ਹੁਕਮ ਕੀਤਾ ਪ੍ਰੇਮੀਆਂ, ਸਾਡੇ ਪਿੰਡ ਦੇ ਲਹਿੰਦੇ ਵੱਲ ਜੋ ਨਾਲ ਹੀ ਛੱਪੜ ਹੈ, ਸ਼ਾਮ ਦੇ ਵਕਤ ਉੱਥੇ ਪਹੁੰਚੀ, ਉਸਦੇ ਕਿਨਾਰੇ ਤੈਨੂੰ ਕੋਈ ਮਿਲੇਗਾ, ਉਹ ਤੈਨੂੰ ਇਸਦਾ ਠੀਕ ਠੀਕ ਜਵਾਬ ਦੇ ਦੇਗਾ। ਇਹ ਵਚਨ ਸੁਣ ਕੇ ਉਹ ਸ਼ਾਮ ਦੇ ਵਕਤ ਸੂਰਜ ਦੇ ਛਿਪਣ ਵੇਲੇ ਛੱਪੜ ਦੇ ਕਿਨਾਰੇ ਪਹੁੰਚਿਆ। ਚਾਰ ਚੁਫੇਰੇ ਉਹਦੇ ਫਿਰ ਰਿਹਾ ਹੈ, ਪਰ ਉਸਨੂੰ ਕੋਈ ਆਦਮੀ ਨਹੀਂ ਮਿਲਿਆ, ਸਿਰਫ ਇੱਕ ਕਾਵਾਂ ਦਾ ਜੋੜਾ ਜਿਨ੍ਹਾਂ ਦੇ ਰੰਗ ਕਾਲੇ, ਕਾਵਾਂ ਦੀ ਖੁਰਾਕ ਬਿਸ਼ਟਾ ਗੰਦਗੀ ਆਦਿ ਹੁੰਦੀ ਹੈ, ਔਰ ਕਾਵਾਂ ਦਾ ਸੁਭਾਅ ਵੀ ਕਰੂਰ ਹੁੰਦਾ ਹੈ। ਕਿਸੇ ਜਾਨਵਰ ਦੇ, ਕਿਸੇ ਪਸ਼ੂ ਦੇ ਜਿੱਥੇ ਜ਼ਖਮ ਹੋਵੇ ਉੱਥੇ ਥੁੰਨ ਮਾਰ ਕੇ ਉਸਨੂੰ ਦੁਖੀ ਕਰਨਾ, ਆਪ ਖੁਸ਼ ਹੋਣਾ, ਇਹੋ ਜਿਹਾ ਕਰੂਰ ਸੁਭਾਅ ਵਾਲੇ ਕਾਵਾਂ ਦਾ ਜੋੜਾ ਇੱਕ ਦੇਖਿਆ। ਜਾਨਵਰ ਸਨ, ਉਹਨਾਂ ਨੂੰ ਕੀ ਪੁੱਛਦਾ, ਫਿਰ ਫਿਰਾ ਕੇ ਵਾਪਸ ਮੁੜ ਆਇਆ, ਆ ਕੇ ਗੁਰੂ ਬਾਬੇ ਦੇ ਚਰਣਾਂ ਵਿੱਚ ਅਰਜ਼ ਕਰ ਦਿੱਤੀ, ਹਰੀ ਨਿਵਾਸ। ਕਾਵਾਂ ਦਾ ਜੋੜਾ ਸੀ, ਜਾਨਵਰ ਵੀ ਨਿਸ਼ਿਧ, ਇਸ ਕਰਕੇ ਉਹਨਾਂ ਨੂੰ ਮੈਂ ਕੀ ਪੁੱਛਦਾ ਅਤੇ ਜਾਨਵਰ ਜਵਾਬ ਵੀ ਕੀ ਦੇ ਸਕਦਾ। ਆਦਮੀ ਕੋਈ ਨਹੀਂ ਮਿਲਿਆ ਹੈ। ਇਹ ਵਚਨ ਸੁਣ ਕੇ ਗੁਰੂ ਜੀ ਨੇ ਫਰਮਾਇਆ ਕੱਲ੍ਹ ਫਿਰ ਜਾਵੇ। ਦੂਸਰੇ ਦਿਨ ਫਿਰ ਗਿਆ, ਫਿਰ ਚਾਰ ਚੁਫੇਰੇ ਫਿਰ ਰਿਹਾ, ਫਿਰਦਿਆਂ ਫਿਰਦਿਆਂ ਕੀ ਦੇਖਿਆ, ਇੱਕ ਬਗਲਿਆਂ ਦਾ ਜੋੜਾ ਹੈ। ਬਗਲਿਆਂ ਦੇ ਰੰਗ ਚਿੱਟੇ ਹੁੰਦੇ ਹਨ, ਲੇਕਿਨ ਉਹ ਵੀ ਡੱਡਾ ਆਦਿਕ ਖਾਂਦੇ ਹੁੰਦੇ ਨੇ, ਖੁਰਾਕ ਹੁੰਦੀ ਚੰਗੀ ਨਹੀਂ। ਇਸ ਕਰਕੇ ਕਾਫੀ ਦੇਰ ਫਿਰ ਫਰਾ ਕੇ ਫਿਰ ਮੁੜ ਆਇਆ, ਆ ਕੇ ਫਿਰ ਗੁਰੂ ਬਾਬੇ ਦੇ ਚਰਨਾਂ ਵਿੱਚ ਅਰਜ਼ ਕਰ ਦਿੱਤੀ, ਸੱਚੇ ਪਾਤਸ਼ਾਹ ਇੱਕ ਬਗਲਿਆਂ ਦਾ ਜੋੜਾ ਸੀ। ਗੁਰੂ ਜੀ ਨੇ ਕਿਹਾ ਚੰਗਾ ਕੱਲ੍ਹ ਫਿਰ ਜਾਵੇ। ਤੀਜੇ ਦਿਨ ਫਿਰ ਜਾਂਦਾ ਹੈ, ਫਿਰ ਕੀ ਵੇਖਦਾ ਹੈ, ਉੱਥੇ ਇੱਕ ਹੰਸਾਂ ਦਾ ਜੋੜਾ ਬੈਠਾ, ਜਿਨ੍ਹਾਂ ਦੇ ਰੰਗ ਸਫੈਦ ਹਨ, ਔਰ ਹੰਸਾਂ ਦੀ ਖੁਰਾਕ ਹੀਰੇ ਮੋਤੀ ਹੁੰਦੀ ਹੈ ਜਾਂ ਦੁੱਧ ਹੁੰਦਾ ਹੈ। ਉਹਨਾਂ ਦੀ ਚੁੰਜ ਵਿੱਚ ਇੱਕ ਸਿਫਤ ਵੀ ਹੁੰਦੀ ਹੈ, ਖਟਿਆਈ ਹੁੰਦੀ ਹੈ। ਦੁੱਧ ਪਾਣੀ ਮਿਲਾ ਕੇ ਕਿਸੇ ਬਰਤਨ ਵਿੱਚ ਜੇ ਉਹਨਾਂ ਦੇ ਅੱਗੇ ਰੱਖਿਆ ਜਾਏ, ਉਹ ਆਪਣੀ ਚੁੰਜ ਉਸ ਦੁੱਧ ਵਿੱਚ ਪਾਉਂਦੇ ਨੇ, ਫਟ ਜਾਂਦਾ ਖੱਟਾ ਹੋਣ ਕਰਕੇ, ਫਟਣ ਕਰਕੇ ਦੁੱਧ ਦੀਆਂ ਫੁੱਟੀਆਂ ਅੱਡ ਹੋ ਜਾਂਦੀਆਂ, ਪਾਣੀ ਅੱਡ ਹੋ ਜਾਂਦਾ, ਦੁੱਧ ਖਾ ਲੈਂਦਾ ਪਾਣੀ ਛੋੜ ਦਿੰਦਾ ਹੈ। ਇਹ ਵੀ ਉਸ ਦੇ ਵਿੱਚ ਸ਼ਿਫਤ ਹੁੰਦੀ ਹੈ। ਇਹੋ ਜਿਹਾ ਹੰਸਾਂ ਦਾ ਜੋੜਾ ਦੇਖਿਆ, ਭਾਵੇਂ ਪਹਿਲਿਆਂ ਨਾਲੋਂ ਬਹੁਤ ਚੰਗਾ ਹੈ। ਇਹਦੇ ਵਿੱਚ ਗੁਣ ਪਹਿਲੇ ਜਾਨਵਰਾਂ ਨਾਲ ਬਹੁਤ ਚੰਗੇ ਪਾਏ ਜਾਂਦੇ ਹਨ, ਫਿਰ ਵੀ ਹਨ ਤਾਂ ਜਾਨਵਰ ਹੀ, ਜਵਾਬ ਵੀ ਕੀ ਦੇ ਸਕਣ। ਫਿਰ ਮੁੜਿਆ ਆ ਕੇ ਅਰਜ਼ ਕਰ ਦਿੱਤੀ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ, ਸੱਚੇ ਪਾਤਸ਼ਾਹ ਹੰਸਾਂ ਦਾ ਜੋੜਾ ਸੀ, ਆਦਮੀ ਕੋਈ ਨਹੀਂ ਮਿਲਿਆ। ਹਜ਼ੂਰ ਨੇ ਫਰਮਾਇਆ ਚੰਗਾ ਕੱਲ੍ਹ ਫਿਰ ਜਾਵੇ। ਅੱਜ ਚੌਥੇ ਦਿਨ ਜਾਂਦਾ ਹੈ, ਕੀ ਦੇਖਦਾ ਹੈ, ਇੱਕ ਦੇਵਤਿਆਂ ਦਾ ਜੋੜਾ ਬੈਠ, ਦਿਪ ਸਰੂਪ ਦੇਵਤਿਆਂ ਦਾ ਜੋੜਾ ਵੇਖ ਕੇ ਬਹੁਤ ਖੁਸ਼ ਹੋਇਆ। ਉਹਨਾਂ ਨੂੰ ਪੁੱਛਣ ਲੱਗਾ ਕਿ ਤੁਸੀਂ ਦੱਸੋ, ਸੰਤਾਂ ਦੇ ਦਰਸ਼ਨ ਦਾ, ਸੰਗਤ ਔਰ ਸੇਵਾ ਦਾ ਕੀ ਮਹਾਤਮ, ਕੀ ਫਲ, ਕੀ ਲਾਭ ਹੁੰਦਾ, ਕੀ ਗੁਣ ਹੁੰਦਾ ਹੈ। ਇਹ ਸੁਣ ਕੇ ਉਹ ਕਹਿਣ ਲੱਗੇ, ਭਾਈ ਨਾ ਤਾਂ ਅਸੀਂ ਕਦੇ ਸੰਤਾਂ ਦਾ ਦਰਸ਼ਨ ਕੀਤਾ, ਨਾ ਸੰਗਤ ਕੀਤੀ, ਨਾ ਸੇਵਾ ਕੀਤੀ, ਪਰ ਗੱਲ ਇੰਨੀ ਜ਼ਰੂਰ ਹੈ, ਤੂੰ ਸੰਤਾਂ ਦੀ ਸੰਗਤ ਵੀ ਕਰਦਾ ਹੈ, ਦਰਸ਼ਨ ਵੀ ਕਰਦਾ ਹੈ, ਸੇਵਾ ਵੀ ਕਰਦਾ ਹੈ। ਪਹਿਲੇ ਦਿਨ ਜਿਸ ਵਕਤ ਅਸੀਂ ਤੇਰੇ ਦਰਸ਼ਨ ਕੀਤੇ, ਅਸੀਂ ਕਾਂ ਸਾਂ, ਕਾਵਾਂ ਦੇ ਜੋੜੇ ਵਿੱਚ ਤੇਰਾ ਦਰਸ਼ਨ ਕੀਤਾ, ਸਾਡੇ ਵਿੱਚ ਪਰਿਵਰਤਨ ਆਇਆ, ਚੇਂਜ ਆਇਆ, ਅਸੀਂ ਬਗਲੇ ਬਣ ਗਏ। ਦੂਜੇ ਦਿਨ ਫਿਰ ਤੇਰੇ ਦਰਸ਼ਨ ਕੀਤੇ, ਫਿਰ ਸਾਡੇ ਵਿੱਚ ਹੋਰ ਚੇਂਜ ਆਇਆ, ਹੋਰ ਤਬਾਦਲਾ ਆਇਆ, ਅਸੀਂ ਹੰਸ ਬਣ ਗਏ। ਫਿਰ ਹੰਸਾਂ ਦੇ ਜਨਮ ਵਿੱਚ ਦਰਸ਼ਨ ਕੀਤੇ, ਅਸੀਂ ਹੁਣ ਦੇਵਤਾ ਬਣ ਗਏ। ਵੈਕੁੰਠਾਂ ਨੂੰ ਚੱਲੇ ਨਾ ਕਹਿੰਦੇ ਹਾਂ ਭਗਵਾਨ ਆ ਗਿਆ। ਉਸਦੇ ਵਿੱਚ ਦੋਵੇਂ ਬੈਠ ਕੇ ਕਹਿਣ ਲੱਗੇ ਹੁਣ ਅਸੀਂ ਵੈਕੁੰਠਾਂ ਨੂੰ ਚੱਲੇ ਹਾਂ, ਬਸ ਇਹ ਸੰਤਾਂ ਦੇ ਦਰਸ਼ਨ ਦਾ, ਸੰਗਤ ਦਾ, ਸੇਵਾ ਦਾ ਫਲ ਹੈ। ਆਕਾਸ਼ ਨੂੰ ਉਧਾਰੀ ਮਾਰ ਲਈ, ਕੁਛ ਨਹੀਂ ਸਮਝ ਪਈ ਇਹ ਕਿਵੇਂ ਇੰਨੀ ਜਲਦੀ ਇਹ ਕੀ ਗੱਲ ਬਣ ਗਈ। ਫਿਰ ਤਾਰਾ ਆ ਗਿਆ, ਆ ਕੇ ਫਿਰ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ, ਗ੍ਰਿਜ ਨਿਵਾਸ ਅੱਜ ਇਹ ਕੌਤਕ ਦੇਖਿਆ ਪਰ ਮੇਰੀ ਸਮਝ ਨਹੀਂ ਪਿਆ। ਕਹਿਣ ਲੱਗੇ ਦਰਅਸਲ ਤੇਰੇ ਸਵਾਲ ਦਾ ਜਵਾਬ ਇਸ ਤਰੀਕੇ ਸਿਰ ਤੈਨੂੰ ਦਿੱਤਾ ਗਿਆ। ਪਹਿਲੇ ਪਹਿਲ ਇਹ ਜੀਵ ਕੁਸ਼ੰਗ ਦੇ ਜ਼ੇਰੇ ਅਸਰ ਦਵਾਈਆਂ ਵਿੱਚ ਲੱਗਣ ਕਰਕੇ ਇਸਦੀ ਖੁਰਾਕ ਵੀ ਨਿਸ਼ਿਧ ਹੁੰਦੀ ਹੈ, ਮਦਰਾ ਮਾਂ ਸੋਰ ਬਹੁਤ ਕਿਸਮ ਦੀ ਬੁਰੀ ਖੁਰਾਕ ਹੁੰਦੀ ਅਤੇ ਇਸਦੇ ਕਰਤੱਵ ਵੀ ਚੰਗੇ ਨਹੀਂ ਹੁੰਦੇ, ਨਿਸ਼ਿਧ ਨਿੰਦ ਨਹੀਂ ਕਰਮ ਹੁੰਦੇ ਜਿਹਨਾਂ ਨੂੰ ਗੁਰਬਾਣੀ ਅਤੇ ਸ਼ਾਸਤਰ ਨੇ ਨਿੰਦਿਆ ਹੈ, ਵਿਵਰਜਿਤ ਕੀਤਾ ਹੈ। ਔਰ ਇਹਦਾ ਸੁਭਾਅ ਵੀ ਖੁਦਗਰਜ਼ੀ ਦਾ ਹੁੰਦਾ ਹੈ, ਜਿੱਥੇ ਦੂਸਰਿਆਂ ਨੂੰ ਕੁਛ ਫਾਇਦਾ ਪਹੁੰਚਾਉਣਾ ਉਹਦੀ ਬਜਾਏ ਦੂਸਰਿਆਂ ਨੂੰ ਦੁਖੀ ਕਰਕੇ ਆਪਣਾ ਫਾਇਦਾ ਕਰਨ ਦਾ ਸੁਭਾਅ। ਜਦ ਇਹੋ ਜਿਹਾ ਸੁਭਾਅ ਰਿਹਾ ਹੋਵੇ ਫਿਰ ਇਸ ਨੂੰ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋ ਜਾਵੇ, ਗੁਰੂ ਪਿਆਰਿਆਂ ਦੀ ਸੰਗਤ ਪ੍ਰਾਪਤ ਹੋਵੇ, ਇਹਦੇ ਜੀਵਨ ਵਿੱਚ ਫਿਰ ਚੇਂਜ ਆਉਣਾ ਸ਼ੁਰੂ ਹੁੰਦਾ, ਤਬਾਦਲਾ ਆਉਣਾ ਸ਼ੁਰੂ ਹੁੰਦਾ ਹੈ, ਹੌਲੀ ਹੌਲੀ ਇਹਦੀ ਉੱਪਰਲੀ ਕਿਰਿਆ ਬਦਲਦੀ ਹੈ ਔਰ ਨਾਲ ਨਾਲ ਕੁਛ ਅੰਦਰੂਨੀ ਸੁਭਾਵਾਂ ਵਿੱਚ ਵੀ ਫਰਕ ਪੈਂਦਾ ਹੈ, ਵੀ ਅੱਛਾ ਹੋ ਜਾਂਦਾ, ਕੁਛ ਬਗਲਿਆ ਹੋ ਜਾਂਦਾ। ਫਿਰ ਸੰਗਤ ਕਰਦਾ ਰਹਿੰਦਾ ਹੈ, ਇਹਦਾ ਸੁਭਾਅ ਹੋਰ ਬਦਲਦਾ ਰਹਿੰਦਾ ਹੈ, ਹੌਲੀ 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 ਫਿਰ ਇਹ ਹੰਸਵਤ ਹੋ ਜਾਂਦਾ। ਦੁਨੀਆ ਜਿਸ ਨੂੰ ਅਸੀਂ ਸੰਸਾਰ ਕਹਿੰਦੇ ਹਾਂ, ਜਗਤ ਕਹਿੰਦੇ ਹਾਂ, ਦੁਨੀਆ ਕਹਿੰਦੇ ਹਾਂ, ਇਹ ਦੋ ਚੀਜ਼ਾਂ ਦੀ ਬਣੀ ਹੋਈ ਹੈ, ਇੱਕ ਇਹਦੇ ਵਿੱਚ ਰੱਬ ਹੈ, ਦੂਸਰੀ ਉਸਦੀ ਸ਼ਕਤੀ ਮਾਇਆ ਹੈ। ਦਿਸ਼ਟਮਾਨ ਜਿਤਨੀ ਹੈ, ਜੋ ਕੁਛ ਨਜ਼ਰ ਆਉਂਦਾ ਇਹਨਾਂ ਅੱਖਾਂ ਨਾਲ, ਕੰਨਾਂ ਨਾਲ ਸੁਣਦੇ ਹਾਂ, ਸਭ ਕੁਛ ਇਹ ਮਾਇਆ ਹੈ। ਪਰ ਪਰਮਾਤਮਾ ਇਸਦੇ ਅੰਦਰ ਬਾਹਰ ਪਰਿਪੂਰਨ ਹੈ। ਸੋ ਇਸ ਕਰਕੇ ਮਾਇਆ ਔਰ ਰੱਬ ਦੋਨਾਂ ਦਾ ਮਿਲਿਆ ਹੋਇਆ ਹੋਣ ਕਰਕੇ ਇਸਨੂੰ ਜਗਤ ਕਰਕੇ ਪੁਕਾਰਿਆ ਜਾਂਦਾ ਹੈ। ਪਰ ਜਿਸ ਵਕਤ ਹੰਸਵਤ ਹੁੰਦਾ ਹੈ, ਜਿਸ ਨੂੰ ਗੁਰਮੁਖ ਕਹਿੰਦੇ ਹਨ, ਇਹ ਇਸਨੂੰ ਤਤ ਮਿੱਥਿਆ ਦੇ ਵਿਵੇਚਨ ਦੀ ਚੁੰਝ ਪ੍ਰਾਪਤ ਹੁੰਦੀਆਂ ਨੇ, ਵਿਵੇਕ ਬੁੱਧ ਪ੍ਰਾਪਤ ਹੁੰਦੀ ਹੈ। ਜਿਵੇਂ ਹੰਸ ਦੁੱਧ ਤੇ ਪਾਣੀ ਨੂੰ ਨਥੇੜ ਲੈਂਦਾ ਹੈ, ਟੁੱਟੀਆਂ ਅੱਡੋ ਹੋ ਜਾਂਦੇ, ਦੁੱਧ ਪਾਣੀ ਅੱਡੋ ਹੋ ਜਾਂਦਾ, ਦੁੱਧ ਖਾ ਲੈਂਦਾ ਹੈ, ਪਾਣੀ ਛੱਡ ਦਿੰਦਾ ਹੈ। ਇਸੀ ਤਰ੍ਹਾਂ ਤਤ ਮਿੱਥਿਆ ਦੇ ਵਿਵੇਚਨ ਦੁਆਰਾ ਭਜਨ ਕਰਦੇ ਕਰਦੇ, ਸਤਸੰਗ ਕਰਦੇ ਕਰਦੇ ਇਹਦੀ ਬੁੱਧ ਨਿਰਮਲ ਹੁੰਦੀ ਹੈ, ਵਿਵੇਕ ਬੁੱਧ ਪ੍ਰਾਪਤ ਹੋ ਕੇ ਇਸਨੂੰ ਦੋਨਾਂ ਨੂੰ ਨਖੇੜਨ ਦੀ ਸ਼ਕਤੀ ਆ ਜਾਂਦੀ ਹੈ। ਮਾਇਆ ਤੋਂ ਪਰਮਾਤਮਾ ਨੂੰ ਅਲਹਿਦਾ ਕਰਕੇ ਆਪਣੀ ਸੁੱਧ ਪਰਮਾਤਮਾ ਨਾਲ ਜੋੜ ਦਿੰਦਾ ਹੈ ਔਰ ਮਾਇਆ ਤੋਂ ਉਠਾ ਲੈਂਦਾ ਹੈ, ਇਹ ਹੰਸਵਤ ਹੋ ਜਾਂਦਾ ਹੈ। ਫਿਰ ਇਹਦੇ ਵਿੱਚ ਦੇਵਤਿਆਂ ਵਾਲੇ ਗੁਣ ਆ ਜਾਂਦੇ ਹਨ, ਸਤਸੰਤੋਖ, ਦਇਆ, ਧਰਮ, ਵਿਚਾਰ, ਸ਼ਾਂਤੀ, ਖਿਮਾ, ਧੀਰਜ ਔਰ ਅੱਛੇ ਅੱਛੇ ਗੁਣ ਜਿਹੜੇ ਦੇਵਤਿਆਂ ਵਿੱਚ ਪਾਏ ਜਾਂਦੇ ਇਹ ਵਿੱਚ ਆ ਜਾਂਦੇ, ਇਹ ਦੇਵਤਾ ਬਣ ਕੇ ਵੈਕੁੰਠਾਂ ਨੂੰ ਜਾਂਦਾ ਹੈ। ਇਹ ਸੰਤਾਂ ਦੇ ਦਰਸ਼ਨ ਅਤੇ ਸੰਗਤ ਦਾ ਮਹਾਤਮ ਹੈ। ਸੁਣਿਓ ਮੇਰੇ ਮਿੱਤਾਂ, ਮੈਂ ਸਾਧੂਆਂ ਦੇ Thank you. ਮਹਾਰਾਜ ਫਰਮਾਉਂਦੇ ਹਨ, ਪਿੰਗਲ ਪਰਬਤ ਪਾਰ ਪਰੇ ਕਲ ਚਤਰਵ ਕੀਤਾ ਅੰਧਲੇ ਸਿਰ ਭਵਨ ਸੂਝਿਆ ਗੁਰੂ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਜੀ ਸੁਣੋ ਮੇਰੇ ਨੀਤਾ। ਜਿਵੇਂ ਇੱਕ ਪਿੰਗਲਾ ਪੁਰਸ਼ ਪਹਾੜ ਨੂੰ ਟੱਪ ਜਾਵੇ, ਇਹ ਕਿਤਨੀ ਦੁਰਲਭ ਚੀਜ਼ ਹੈ, ਭਾਵੇਂ ਨਾਮੁਮਕਿਨ ਪ੍ਰਤੀਤ ਹੁੰਦੀ ਹੈ, ਪਰ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਐਸਾ ਹੋ ਸਕਦਾ ਹੈ। ਇਸੀ ਤਰ੍ਹਾਂ ਅੰਨਾ ਪੁਰਸ਼ ਚਤਰ ਅਗਿਆਨੀ ਬਿਲਕੁਲ ਮੂਲ ਪੁਰਸ਼ ਜਿਹੜਾ ਹੋਵੇ ਉਹ ਅਤਿਅੰਤ ਚਤਰ ਪੁਰਸ਼ਾਂ ਵਰਗਾ ਹੋ ਜਾਵੇ, ਇਹ ਵੀ ਅਸੰਭਵ ਜੀ ਦੀ ਲੀਜ ਹੈ। ਪਰ ਗੁਰੂ ਦੀ ਕਿਰਪਾ ਹੋਏ ਸਤਸੰਗ ਦੁਆਰਾ ਇਹ ਸਭ ਕੁਛ ਹੋ ਸਕਦਾ ਹੈ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਨੀਤਾ। ਜਿਹੜੇ ਸਾਧਨਾ ਰੂਪੀ ਹੱਥਾਂ ਪੈਰਾਂ ਤੋਂ ਪਿੰਗਲੇ ਸਨ, ਜਦੋਂ ਉਹਨਾਂ ਨੂੰ ਸਤਸੰਗ ਪ੍ਰਾਪਤ ਹੋਇਆ ਸੰਸਾਰ ਵੀ ਪਹਾੜ ਨੂੰ ਸਹਿਜ ਹੀ ਟੱਪ ਗਏ, ਸੰਸਾਰ ਨੂੰ ਸਹਿਜ ਹੀ ਕਰ ਗਏ। ਇਸੀ ਤਰ੍ਹਾਂ ਜਿਨ੍ਹਾਂ ਦੀਆਂ ਅੱਖਾਂ ਵਿੱਚ ਅਵਰਣ ਦਾ ਮੋਤੀ ਉਤਰਿਆ ਹੋਣ ਕਰਕੇ ਬਿਲਕੁਲ ਅੰਧਲੇ ਸਨ, ਕੁਛ ਨਹੀਂ ਸੀ ਨਜ਼ਰ ਆਉਂਦਾ, ਉਹਨਾਂ ਨੂੰ ਜਦੋਂ ਸਤਸੰਗ ਨਸੀਬ ਹੋਈ, ਗੁਰੂ ਸ਼ਰਨ ਪ੍ਰਾਪਤ ਹੋਈ, ਵਾਹਿਗੁਰੂ ਦਾ ਭਜਨ ਕੀਤਾ, ਉਹਨਾਂ ਨੂੰ ਗਿਆਨ ਨੇਤਰ ਪ੍ਰਾਪਤ ਹੋਏ, ਜਿਨ੍ਹਾਂ ਦੁਆਰਾ ਇਹ ਜਗਤ ਹਲਕਾ ਰੂਪ ਹਰੂਪ ਨਜ਼ਰੀ ਆਇਆ, ਸੰਸਾਰ ਨੂੰ ਟੱਪ ਕੇ ਪਰਮਾਤਮਾ ਦੇ ਵਿੱਚ ਜਾ ਵਸੇ, ਇਹ ਸਤਸੰਗ ਦੀ ਮਹਿਮਾ। ਅਤੇ ਅਖੀਰ ਬੈਕੁੰਠਾਂ ਨੂੰ ਗਏ, ਦੁਨੀਆਂ ਵਿੱਚ ਬੈਕੁੰਠ ਵਰਗੀ ਜ਼ਿੰਦਗੀ ਬਸਰ ਕੀਤੀ, ਜਦੋਂ ਔਹਦ ਪੂਰੀ ਹੋਈ ਜੋ ਕਿ ਅਵਸ਼ ਹਰ ਇੱਕ ਦੀ ਪੂਰੀ ਹੋਣੀ ਹੀ ਹੈ, ਕਿਉਂਕਿ ਤਾਂ ਮੁਸਾਫਰ ਸਨ। ਕੱਲ੍ਹ ਦੋ ਦਿਨ ਕੱਲ੍ਹ ਔਰ ਪਰਸੋਂ ਸੁਣਿਆ ਹੈ ਇਹ ਮੁਸਾਫਰ ਸਨ, ਸਰਾਏ ਅਜ਼ੀਮ ਹੈ, ਇੱਦੋਂ ਜ਼ਿਆਦਾ ਕੁਛ ਨਹੀਂ। ਇਨਸਾਨ ਮੋਹ ਮਾਇਆ ਦੇ ਅਧੀਨ ਹੋ ਕੇ ਇਸ ਗੱਲ ਨੂੰ ਭੁੱਲ ਜਾਂਦਾ ਹੈ, ਲੇਕਿਨ ਜਿਹੜਾ ਵੈਰਾਗਾਂ ਪੁਰਸ਼ ਇਸ ਗੱਲ ਨੂੰ ਯਾਦ ਰੱਖਦਾ, ਮੌਤ ਨੂੰ ਤੇ ਰੱਬ ਨੂੰ ਯਾਦ ਰੱਖਣ ਵਾਲਾ ਪੁਰਸ਼ ਸੰਸਾਰ ਨੂੰ ਸਹਿਜ ਹੀ ਉਤਰ ਜਾਂਦਾ ਹੈ। ਸਵਯੰ ਅਰਜ ਕੀਤੀ ਗਰੀਬ ਆਜ ਕੋਈ ਮਿਸਾਲ ਵੀ ਹੋਣੀ ਚਾਹੀਦੀ ਹੈ, ਉਦਾਹਰਣ ਵੀ ਹੋਣੀ ਚਾਹੀਦੀ ਹੈ, ਕੋਈ ਜਿਉਂ ਇਸ ਤਰੀਕੇ ਸਿਰ ਸਤਸੰਗ ਕਰਕੇ ਬੈਕੁੰਠਾਂ ਨੂੰ ਗਿਆ ਹੋਵੇ। ਸੋ ਇਸ ਦੀ ਬਾਤ ਭਾਈ ਸਾਹਿਬ ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਮੰਨੇ ਹਨ, ਜਿਨ੍ਹਾਂ ਦੀ ਰਚਨਾ ਗੁਰਬਾਣੀ ਦੀ ਕੁੰਜੀ ਮੰਨੀ ਜਾਂਦੀ ਹੈ। ਆਪ ਜੀ ਥੋੜ੍ਹੇ ਅੱਖਾਂ ਵਿੱਚ ਇੱਕ ਮਿਸਾਲ ਦੇ ਕੇ ਦੱਸਦੇ ਨੇ ਵੀ ਹਾਂ ਓ ਬੈਕੁੰਠਾਂ ਨੂੰ ਇਹੋ ਜਿਹੇ ਪੁਰਸ਼ ਚਲੇ ਜਾਂਦੇ ਪਾਪਾਂ ਦਾ ਹਾਰ ਕਰੋਤਾ ਕਣਕਾ ਪਾਪੂਨੇ ਪਾਪਾਂ ਦਾ ਹਾਰ ਕਰੋਤਾ ਕਣਕਾ ਪਾਪੂਨੇ ਸ਼ਹਿਰ ਵਿੱਚ ਮਹੱਲ ਵੀ ਹੈ, ਸੰਯੋਗ ਕਰਕੇ ਇੱਕ ਬਾਜ਼ਾਰ ਇਹੋ ਜਿਹਾ ਬਣਿਆ ਹੈ ਜਿਸਨੂੰ ਲੋਕੀ ਧਰਮਪੁਰਾ ਕਰਕੇ ਕਹਿੰਦੇ। ਨਾਂ ਤਾਂ ਇਹੋ ਜਿਹਾ ਰੱਖਿਆ ਗਿਆ ਲੇਕਿਨ ਇਸ ਤੋਂ ਦਰਅਸਲ ਕਰਤੱਵ ਉੱਥੇ ਬਿਲਕੁਲ ਉਲਟ ਹਨ। ਕੀ ਉੱਥੇ ਹੁੰਦਾ ਹੀ ਧਰਮ ਹੈ, ਵਿਸ਼ਵਾ ਬਾਜ਼ਾਰ ਹੈ ਦਰਅਸਲ ਉਸਨੂੰ ਧਰਮਪੁਰਾ ਕਰਕੇ ਕਹਿਣ ਲੱਗ ਪਏ। ਇਉਂ ਉੱਥੇ ਇੱਕ ਵਿਸ਼ਵਾ ਰਹਿੰਦੀ ਹੈ ਬਚਪਨ ਤੋਂ ਹੀ, ਜਿਸਦਾ ਜਨਮ ਇਹੋ ਜਿਹੇ ਘਰਾਣੇ ਵਿੱਚ, ਇਹੋ ਜਿਹੀ ਸੁਸਾਇਟੀ ਔਰ ਇਹੋ ਜਿਹੀ ਇਸਦੇ ਕਰਤੱਵ, ਇੰਨੇ ਪਾਪ ਮਾਣੋ ਉਹਨੇ ਕੀਤੇ, ਗਲ ਵਿੱਚ ਪਾਪਾਂ ਦਾ ਹਾਰ ਹੀ ਪਰੋ ਲਿਆ। ਪਾਪ ਗੁਰਬਾਣੀ ਵਿੱਚ ਔਰ ਹੋਰ ਸਤ ਸ਼ਾਸਤਰਾਂ ਵਿੱਚ ਸਤਪੁਰਸ਼ਾਂ ਨੇ, ਰਿਸ਼ੀਆਂ ਮੁਨੀਆਂ ਬਜ਼ੁਰਗਾਂ ਸੰਤਾਂ ਭਗਤਾਂ ਅਵਤਾਰਾਂ ਨੇ ਅਤੇ ਦੋ ਕਿਸਮ ਦੇ ਕਰਮ ਦੱਸੇ, ਬਿਹਤ ਔਰ ਅਬਿਹਤ। ਇੱਕ ਤਿਆਗਣ ਯੋਗ ਦੱਸੇ, ਇੱਕ ਕਰਨ ਯੋਗ ਦੱਸੇ। ਇੱਕ ਨੂੰ ਕਰਨ ਦੀ ਮਨਾਹੀ ਕੀਤੀ, ਮਤ ਕਰੋ ਇਹਦਾ ਫਲ ਦੁੱਖ ਹੈ, ਦੋਨਾਂ ਜਾਣੋ ਹੀ ਦੁੱਖ ਪਾਓਗੇ। ਇੱਕ ਕਰਨ ਵਾਸਤੇ ਹੈ ਵੀ ਰੋਜ਼ ਕਰੋ, ਨਿਤ ਨਿਮਿਤ ਖਾਸ ਦਿਨਾਂ 'ਤੇ ਹੀ ਕਰੋ। ਉਹ ਸਤਕਰਮ ਜਿਹੜੇ ਚੰਗੇ ਕਰਮ ਹਨ, ਨਾਮ ਦਾਨ ਇਸ਼ਨਾਨ ਸੇਵਾ ਭਗਤੀ ਭਲਾਈ ਪਰਉਪਕਾਰ ਆਦਿ, ਇਹ ਕਰਨ ਦੀ ਤਾਕੀਦ ਕੀਤੀ, ਇਹਦਾ ਫਲ ਸੁੱਖ ਮਿਲਣਾ ਹੈ। ਦੂਸਰੇ ਮੁੰਦਰਾ ਮਾਸ ਦੁਰਾਚਾਰ ਠੱਗੀ ਛਲ ਬਲ ਦਗਾ ਸਰੇਪ, ਇਹੀਆਂ ਗੱਲਾਂ ਦੂਸਰਿਆਂ ਨੂੰ ਦੁਖੀ ਕਰਨਾ, ਇਹਾਂ ਜਿਹੀਆਂ ਗੱਲਾਂ ਤੋਂ ਰੋਕਿਆ ਗਿਆ ਜਿਤਨੇ ਨਿੰਦਣੀ ਕਰਮ ਪਾਉਂਦੇ ਨੇ। ਸੋ ਇਹਨਾਂ ਨੂੰ ਪਾਪ ਕਰਮ ਕਿਹਾ ਜਾਂਦਾ, ਸ਼ੁਭ ਕਰਮਾਂ ਨੂੰ ਚੰਗੇ ਕਰਮ ਕਿਹਾ ਜਾਂਦਾ, ਪੁੰਨ ਕਰਮ ਕਿਹਾ ਜਾਂਦਾ। ਪੁੰਨ ਕਰਮਾਂ ਦਾ ਫਲ ਸੁੱਖ ਮਿਲਣਾ ਹੈ, ਪਾਪ ਕਰਮਾਂ ਦਾ ਫਲ ਦੁੱਖ ਮਿਲਣਾ ਹੈ। ਪੁੰਨ ਕਰਮਾਂ ਦੀ ਦੁਨੀਆਂ ਦੇ ਵਿੱਚ ਸ਼ੋਭਾ ਹੈ, ਪਾਪ ਕਰਮਾਂ ਦੀ ਦੁਨੀਆਂ ਵਿੱਚ ਨਿੰਦਾ ਵੀ ਹੈ। ਇਉਂ ਕਰਕੇ ਪਾਪਾਂ ਤੋਂ ਰੋਕਿਆ, ਪਰ ਪਾਪ ਬੁਰਾ ਪਾਪੀ ਕੋ ਪਿਆਰਾ, ਪਾਪਾਂ ਤੋਂ ਕਿਉਂ ਰੋਕਿਆ ਗੁਰਬਾਣੀ ਵਿੱਚ। ਡਰ ਰੇ ਡਰ ਰੇ ਡਰ ਰੇ ਪਾਪਾਂ ਤੇ ਡਰ, ਡਰ ਰੇ ਡਰ ਰੇ ਡਰ ਰੇ ਪਾਪਾਂ ਤੇ ਡਰ, ਡਰਨਾ ਚਾਹੀਦਾ ਹੈ। ਕਿਉਂ ਪਾਪਾਂ ਤੋਂ ਰੋਕਿਆ ਹੈ, ਕਿਉਂਕਿ ਉਹਦਾ ਫਲ ਦੁੱਖ ਜੋ ਮਿਲਣਾ ਹੋਇਆ, ਸੋ ਇਉਂ ਰੋਕਿਆ। ਬਾਹਰ ਇੰਗਲੈਂਡ ਵਿੱਚ ਤਾਂ ਦੱਸਿਆ ਸ਼ਹੀਦਾਂ ਫਰਜ਼ ਕਰ ਲਓ, ਸ਼ਹੀਦੀ ਡੱਬੀਆਂ ਦੇ ਵਿੱਚ ਉਸਦੇ ਨੁਕਸ ਲਿਖ ਲਿਖ ਕੇ ਪਾਏ ਗਏ। ਉਹਨਾਂ ਦਾ ਅਸੂਲ ਹੈ, ਡੱਬੀ ਦੇ ਵਿੱਚ ਲਿਖ ਕੇ ਪਾਇਆ, ਇਹ ਕੈਂਸਰ ਕਰਦਾ, ਆਹ ਕਰਦਾ, ਵਾਹ ਕਰਦਾ, ਇਹ ਨੁਕਸਾਨ ਹੋਣਾ, ਇਹ ਦਮਾ ਕਰਦਾ, ਫਲਾਣਾ ਕੁਛ ਕਰਦਾ, ਇੰਨੀਆਂ ਬਿਮਾਰੀਆਂ ਪੈਦਾ ਕਰਦਾ। ਹਰ ਇੱਕ ਕਾਗਜ਼ ਦੇ ਉੱਪਰ ਲਿਖ ਕੇ ਸਾਰੇ ਉਹਦੇ ਜਿਹੜੇ ਰੋਗਾਂ ਦੇ ਰਿਜ਼ਲਟ ਪਾਏ ਜਾਂਦੇ। ਇਸੀ ਤਰ੍ਹਾਂ ਸ਼ਰਾਬ ਤੇ ਵੀ ਭਾਵੇਂ ਕੋਈ ਹਟੇ ਨਾ ਹਟੇ, ਉਹਦੀ ਆਪਣੀ ਮਰਜ਼ੀ ਹੈ, ਪਰ ਉਹ ਲਿਖ ਕੇ ਪਾਉਂਦੇ ਹਨ, ਐਸਾ ਅਸੂਲ ਉਹਨਾਂ ਲੋਕਾਂ ਦਾ ਹੈ। ਇਸੀ ਤਰ੍ਹਾਂ ਨੁਕਸ ਇਹਨਾਂ ਚੀਜ਼ਾਂ ਦੇ ਹਨ, ਵੈਸੇ ਵੀ ਦੁਨਿਆਵੀ ਵੀ ਨੁਕਸਾਨ, ਪਰਮਾਰਥ ਵੀ ਨੁਕਸਾਨ। ਸੋ ਇਸ ਵਾਸਤੇ ਇਹਨਾਂ ਤੋਂ ਰੋਕਿਆ ਜਾਂਦਾ ਹੈ। ਪਰ ਇਹ ਪਾਪ ਹੈ ਤਾਂ ਬੁਰਾ ਸਾਰੇ ਜਾਣਦੇ, ਕਰਨ ਵਾਲੇ ਖੁਦ ਵੀ ਜਾਣਦੇ ਹਨ, ਪਰ ਫਿਰ ਉਹਨਾਂ ਨੂੰ ਪਿਆਰਾ ਲੱਗਦਾ ਇਉਂ ਦੱਸਦੀ ਹੈ ਬਾਣੀ। ਪਾਪੀ ਕੋ ਪਿਆਰਾ ਪਾਪ ਬੁਰਾ, ਪਾਪੀ ਕੋ ਪਿਆਰਾ ਪਾਪ ਬੁਰਾ, ਤੰਦਰੁਸਤ ਹੈ ਉਹਦੀ ਜ਼ਬਾਨ ਵਾਲੇ ਰੱਤਣ ਨਹੀਂ ਬੁਖਾਰ ਵਾਲੀ ਜ਼ਬਾਨ ਵਿੱਚ ਪੜਤਨ ਹੁੰਦੀ ਹੈ। ਇਸ ਕਰਕੇ ਚੰਗੇ ਚੰਗੇ ਸਵਾਦਿਸ਼ਟ ਭੋਜਨ ਵੀ ਉਸਨੂੰ ਕੌੜੇ ਲੱਗਦੇ ਨੇ, ਕੁਸ਼ਹਿਰੇ ਲੱਗਦੇ ਨੇ। ਇਸੇ ਤਰ੍ਹਾਂ ਚੰਗੀ ਸਿੱਖਿਆ, ਚੰਗਾ ਉਪਦੇਸ਼ ਔਰ ਬੁਰੇ ਕਰਮ ਉਹਨੂੰ ਪਿਆਰੇ ਲੱਗਦੇ ਨੇ, ਕਿਉਂਕਿ ਉਸਦਾ ਮਨ ਆਪ ਮੈਲਾ ਹੈ। ਦਿਖਿਆ ਅੰਮ੍ਰਿਤ ਕੜੂਆ ਦਿਖਿਆ ਮਿੱਠੀ, ਸਾਗਤ ਜੀ ਵਿਦ ਨੈਨੋ ਮਿੱਠੀ, ਅੰਮ੍ਰਿਤ ਕੌੜਾ ਲੱਗਣਾ ਵੀ ਉਹ ਮਿੱਠੀ ਲੱਗਣੀ। ਇਹ ਦੱਸੋ ਕਿਉਂ ਲੱਗਦਾ ਹੈ? ਇਹ ਸਾਗਤ ਦੀ ਨਿਸ਼ਾਨੀ ਹੈ। ਅੰਮ੍ਰਿਤ ਕੜੂਆ ਜੀ ਦਿਖਿਆ ਮਿੱਠੀ, ਦਿਖਿਆ ਮਿੱਠੀ, ਸਤਸੰਗ ਕਿਉਂ ਇਹਦੇ ਸੁਭਾਅ ਬਦਲ ਵੀ ਜਾਂਦੇ, ਇਹ ਨਹੀਂ ਵੀ ਬਦਲਦੇ ਨਹੀਂ ਹਨ। ਸੋ ਬਦਲਦੇ ਹਨ ਅਗਰ ਇਹ ਖੁਦ ਬਦਲਣ ਦੀ ਇੱਛਾ ਰੱਖੇ ਤਾਂ ਬਦਲਦੇ ਹਨ। ਸੋ ਆਓ ਗਣਕਾ ਦੀ ਬਾਬਤ ਦੱਸਦੇ, ਗਣਕਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਪਰੋਤਾ। ਗਣਕਾ ਨੇ ਇੰਨੇ ਪਾਪ ਕੀਤੇ ਮਾਨੋ ਗਲ ਵਿੱਚ ਪਾਪਾਂ ਦਾ ਹਾਰ ਇਹ ਪਰੋ ਗਿਆ, ਇਹਨੇ ਗਿਣਤੀ ਤੋਂ ਪਰੇ ਪਾਪ ਕੀਤੇ। ਗਣਕਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਪਰੋਤਾ। ਗਣਕਾ ਨੇ ਬੜੇ ਪਾਪ ਕੀਤੇ ਪਰ ਇੱਕ ਗੱਲ ਜ਼ਰੂਰ ਸੀ, ਉਸਦੇ ਚਿੱਤ ਵਿੱਚ ਬਹੁਤ ਦਫ਼ਾ ਇਹੋ ਜਿਹੇ ਖਿਆਲਾਤ ਉੱਠ ਕੇ ਉਸਦੇ ਚਿੱਤ ਨੂੰ ਬੇਬਲ ਕਰਦੇ ਸਨ। ਮਨਾ ਮਨੁੱਖਾ ਦੇ ਲਕਸ਼ਵਾਸੀ ਜਾਣ ਵਿੱਚ ਜਿਸਨੂੰ 33 ਕਰੋੜ ਦੇਵਤਾ ਵੀ ਤਰਸਦਾ ਹੈ, ਉਹ ਤੈਨੂੰ ਪ੍ਰਾਪਤ ਹੋਈ। ਇਹ ਪ੍ਰਭੂ ਪ੍ਰਾਪਤੀ ਦੇ ਵਾਸਤੇ ਖੁੱਲ੍ਹਾ ਦਰਵਾਜ਼ਾ ਹੈ, ਬਾਕੀ ਦੇ 184 ਲੱਖ ਜੀਆ ਜਿਉਣ ਦੇ ਜਿਤਨੇ ਗੇਟ ਹਨ ਬੰਦ ਹਨ, ਉਹਨਾਂ ਨੂੰ ਅਧਿਕਾਰ ਨਹੀਂ ਹੈ। ਪ੍ਰਭੂ ਪ੍ਰਾਪਤੀ ਤੋਂ ਬਿਨਾਂ ਤਮਾਮ ਦੁੱਖਾਂ ਤੋਂ ਬਰੀ ਹੋਣਾ ਨਾਮੁਮਕਿਨ ਹੈ। ਇਸ ਕਰਕੇ ਦੁੱਖ ਕੋਈ ਵੀ ਨਹੀਂ ਚਾਹੁੰਦਾ, ਪੂਰਨ ਸੁਖੀ ਹੋਣਾ ਹਰੇਕ ਹੀ ਚਾਹੁੰਦਾ ਹੈ। ਇਸ ਵਾਸਤੇ ਜੇ ਪੂਰਨ ਸੁਖੀ ਹੋਣਾ ਹੈ ਤਾਂ ਇਹ ਹੀ ਉਪਾਅ ਮਾਨਸ ਦੇ ਵਿੱਚ ਵਾਹਿਗੁਰੂ ਦੀ ਭਗਤੀ ਕਰਕੇ ਉਸਨੂੰ ਮਿਲਦਾ, ਉਪਰਾਲਾ ਕਰਨਾ, ਕਿਉਂਕਿ ਅਸੀਂ ਉਸ ਤੋਂ ਹੀ ਵਿਛੜੇ ਹਾਂ। ਉਸ ਆਨੰਦ ਸਾਗਰ ਦੀਆਂ ਅਸੀਂ ਬੂੰਦਾਂ ਹਾਂ, ਬੂੰਦ ਵਿਛੜ ਕੇ ਸਮੁੰਦਰ ਤੋਂ ਦੁਰਦਸ਼ਾ ਨੂੰ ਪ੍ਰਾਪਤ ਹੁੰਦੀ ਹੈ, ਉਸਦੇ ਵਿੱਚ ਅਲਪਕਤਾ ਆਦੋਸ਼ ਆ ਜਾਂਦੇ ਹਨ। ਸੋ ਇਸ ਕਰਕੇ ਅਸੀਂ ਉਸ ਤੋਂ ਵਿਛੜਿਆ, ਉਸਦੇ ਮਿਲ ਕੇ ਫਿਰ ਪਰਮ ਸੁਖੀ ਹੋਣਾ ਹੈ। ਕਿ ਉਹਦੇ ਚਿੱਤ ਵਿੱਚ ਖਿਆਲ ਆ ਕੇ ਅਤੇ ਨਾਲ ਦੀ ਨਾਲ ਇਹ ਖਿਆਲ ਆਉਂਦੇ ਮਨਾਂ ਮਨੁੱਖਾਂ ਦੇ ਮਿਲੀ ਭਜਨ ਕਰਨ ਵਾਸਤੇ, ਪਰ ਤੇਰੀ ਜ਼ਿੰਦਗੀ ਦਾ ਰਾਹ ਇਹੋ ਜਿਹੇ ਪਾਸੇ ਹੈ ਜਿਹਨੇ ਨਰਕਾਂ ਨੂੰ ਵੀ ਨਰਕਾਂ ਨੇ ਵੀ ਨਹੀਂ ਚੜ੍ਹਨਾ। ਸੋ ਇਹੋ ਜਿਹੇ ਖਿਆਲ ਆ ਕੇ ਉਹਦੇ ਚਿੱਤ ਬੜਾ ਬੇਬਲ ਹੁੰਦਾ ਸੀ, ਪਰ ਹਾਲਤ ਲੰਗੜੇ ਗਦੇ ਵਾਲੀ, ਲੰਗੜਾ ਗਦਾ ਜਿਲਮ 'ਚ ਫਸਿਆ, ਨਿਕਲਣ ਦੀ ਕੋਸ਼ਿਸ਼ ਕਰਦਾ, ਟੰਗਾਂ ਟੁੰਗਾਂ ਮਾਰਦਾ, ਬਜਾਏ ਨਿਕਲਣ ਦੇ ਹੋਰ ਧਸੀ ਜਾਂਦਾ। ਜਿਲਣ ਦਾ ਸੁਭਾਅ ਹੈ, ਜਿੰਨੀ ਦੇਰ ਉਹਦੇ ਵਿੱਚੋਂ ਫੜ ਕੇ ਕੋਈ ਕਿਸੇ ਨੂੰ ਕੱਢੇ ਨਾ ਨਿਕਲ ਨਹੀਂ ਸਕਦਾ, ਹੋਰ ਧਸੀ ਜਾਂਦਾ ਹੁੰਦਾ, ਜਿਲਣ ਦਾ ਸੁਭਾਅ ਹੁੰਦਾ। ਇਉਂ ਇਸ ਦੀ ਹਾਲਤ ਹੈ, ਤਾਂ ਪੇਸ਼ ਕੋਈ ਨਹੀਂ ਜਾਂਦੀ। ਇਹੋ ਜਿਹੇ ਖਿਆਲਾਤ ਬਹੁਤ ਦਫ਼ਾ ਆਉਂਦੇ, ਇਹ ਕਿਉਂ ਆਉਂਦੇ ਹਨ? ਇਹੋ ਜਿਹੇ ਥਾਈਓ ਦਾ ਵਾਸਾ, ਇਹ ਜੇ ਉਸਦੇ ਕਰਤੱਵ, ਫਿਰ ਇਹ ਜੇ ਖਿਆਲ ਆ ਕੇ ਉਹਦੇ ਚਿੱਤ ਨੂੰ ਕਿਉਂ ਬੇਵਲ ਕਰਦੇ ਹਨ? ਸ਼ਾਸਨ ਪ੍ਰਤੀਤ ਹੁੰਦਾ ਹੈ ਉਸਦੇ ਹਿਰਦੇ ਰੂਪੀ ਜ਼ਮੀਨ ਵਿੱਚ ਕੋਈ ਪਿਛਲੇ ਜਨਮ ਦਾ ਧਰਤੀ ਦਾ ਬੀਜ ਪਿਆ ਹੋਇਆ ਉੱਗਣ ਦੀ ਕੋਸ਼ਿਸ਼ ਕਰਦਾ ਹੈ। ਹਰ ਇਨਸਾਨ ਦੇ ਚਿੱਤ ਵਿੱਚ ਪਿਛਲੇ ਜਨਮ ਦੇ ਸ਼ੁਭ ਜਾਂ ਅਸ਼ੁਭ ਕਰਮਾਂ ਦੇ ਬੀਜ ਪਏ ਹੋਏ ਹਨ। ਹਾਂ, ਉਹ ਉੱਗਣ ਦੀ ਜ਼ਰੂਰ ਕੋਸ਼ਿਸ਼ ਕਰਦੀ, ਜ਼ਮੀਨ ਵਿੱਚ ਬੀਜ ਪਿਆ ਹੋਵੇ ਉਹ ਜ਼ਰੂਰ ਉੱਗਦਾ ਹੈ, ਪਰ ਉੱਗਦਾ ਕਦ ਹੈ? ਜਦੋਂ ਰੁੱਤ ਆ ਜਾਵੇ, ਮੌਸਮ ਆ ਜਾਵੇ, ਔਰ ਉਸਨੂੰ ਪਾਣੀ ਆ ਜਾਵੇ, ਬਾਰਿਸ਼ ਵਰ ਜਾਏ ਜਾਂ ਹੋਰ ਕਿਵੇਂ ਨਾ ਕਿਵੇਂ ਪਾਣੀ ਆ ਜਾਏ। ਇਸੇ ਤਰ੍ਹਾਂ ਹੀ ਜੇ ਕਿਸੇ ਦੇ ਹਿਰਦੇ ਰੂਪੀ ਜ਼ਮੀਨ ਵਿੱਚ ਪਿਛਲੇ ਜਨਮ ਦਾ ਧਰਤੀ ਦਾ ਬੀਜ ਪਿਆ ਹੋਵੇ ਤਾਂ ਉਹ ਵੀ ਉਸ ਮੌਕੇ ਉੱਗਦਾ ਹੈ ਜਿਸ ਵਕਤ ਇਸਨੂੰ ਸਤਸੰਗ ਪ੍ਰਾਪਤ ਹੋ ਜਾਵੇ ਔਰ ਉਹ ਸਮਾਂ ਆ ਜਾਵੇ, ਇਹ ਜ਼ਰੂਰ ਹੁੰਦਾ ਹੈ। ਸਵੇਂ ਕਰਕੇ ਅਤੇ ਐਸਾ ਹੀ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਐਸਾ ਹੀ ਪ੍ਰਤੀਤ ਨੇ, ਕਿਸੇ ਦੇ ਚਿੱਤ ਵਿੱਚ ਕੁਛ ਘੱਟ ਹੈ, ਕਿਸੇ 'ਚ ਵੱਧ ਹੈ, ਕਈ ਕਜੇ ਤੁਰੇ ਹੋਣਗੇ ਨਹੀਂ ਕਿਹਾ ਜਾਂਦਾ। ਜਿਉਂ ਦੇਖੋ ਨਾ, ਇਸਦੀ ਮਿਸਾਲ ਸਦਨੇ ਦਾ ਨਾਂ ਕਈ ਦਫ਼ਾ ਸੁਣਿਆ ਹੋਣਾ। ਸਦਨਾ ਇੱਕ ਕਿਸਾਈਆਂ ਦਾ ਮੁੰਡਾ ਸੀ। ਕਿਸਾਈਆਂ ਦੇ ਕੀ ਕੰਮ ਹੁੰਦਾ? ਬੱਕਰਿਆਂ ਦੇ ਗਲ ਵੱਢਣੇ ਔਰ ਮਾਸ ਵੇਚਣਾ, ਇਹੋ ਜਿਹਾ ਨਿਸ਼ਚਿਤ ਕਰਮ ਉਹਨਾਂ ਦਾ ਹੁੰਦਾ। ਪਰ ਸਦਨੇ ਨੂੰ ਆਪਣੇ ਪਿਤਾ ਦਾ ਹੁਕਮ ਮੰਨ ਕੇ ਇਹ ਕਰਤੱਵ ਕਰਨਾ ਪੈਂਦਾ ਸੀ, ਦਿਲੋਂ ਉਸਨੂੰ ਕਹਿਣਾ ਸੀ, ਦਿਲੋਂ ਉਸਨੂੰ ਇਸ ਕੰਮ ਤੋਂ ਨਫ਼ਰਤ ਸੀ, ਕਿਉਂਕਿ ਇਹ ਕਾਇਦਾ ਹੈ ਜਿਸ ਘਰ ਦੇ ਵਿੱਚ ਕਿਸੇ ਦਾ ਜਨਮ ਹੈ ਉਹ ਜਿਹਾ ਕਰਤੱਵ ਕਰਦੇ ਉਸਨੂੰ ਕਰਾਉਂਦੇ ਹੁੰਦੇ। ਜੱਟਾਂ ਦੇ ਮੁੰਡੇ ਨੇ ਲਾ ਵੀ ਡੰਗਰ ਹੀ ਚਾਰ ਰਹੇ ਆ, ਹੋਰ ਇਹਨੂੰ ਪਸ਼ੂਆਂ ਨੂੰ ਪੱਠਿਆ ਚਾਰੀ ਪਾ ਦੇ, ਪਾਣੀ ਪੂਣੀ ਪਿਲਾ ਦੇ, ਇਹੋ ਜਿਹਾ ਕਰਤੱਵ ਕਰਨਾ ਹੀ ਪੈਂਦਾ। ਲੁਹਾਰਾਂ ਦੇ ਲੋਹੇ ਦਾ ਕੰਮ ਕਰਨ ਲੱਗ ਪੈਂਦੇ, ਲੱਕੜ ਵਾਲੇ ਜਿਹੜੇ ਹਨ ਲੱਕੜ ਦਾ ਕੰਮ ਕਰਨ ਲੱਗ ਪੈਂਦੇ। ਜਿਹੜੇ ਜਿਹੇ ਥਾਂ ਕਿਸੇ ਦੇ ਜਨਮ ਹੈ ਉਹ ਆਜਾ ਕੋਈ ਨਾ ਕੋਈ ਥੋੜ੍ਹਾ ਬਹੁਤਾ ਕਰਤੱਵ ਛੋਟੇ ਹੁੰਦੇ ਉਸਨੂੰ ਕਰਨ ਲਾ ਹੀ ਲੈਂਦੇ, ਕਰਨਾ ਹੀ ਪੈਂਦਾ, ਇਹ ਕਾਇਦਾ ਹੈ। ਇਸੇ ਤਰ੍ਹਾਂ ਇਹਦਾ ਜਨਮ ਕਿਉਂਕਿ ਕਸਾਈਆਂ ਦੇ ਘਰ ਸੀ, ਇਸ ਕਰਕੇ ਉਹਦੇ ਬਾਪ ਨੇ ਕਈ ਦਫ਼ਾ ਦੁਕਾਨ 'ਤੇ ਬੈਠ ਕੇ ਮਾਸ ਵੇਚਣ ਵਾਸਤੇ ਲਾ ਦੇਣਾ। ਹੌਲੀ ਹੌਲੀ ਥੋੜ੍ਹਾ ਜਿਹਾ ਵੱਡਾ ਹੋਇਆ ਤਾਂ ਉਹਨੂੰ ਬੱਕਰਿਆਂ ਦੇ ਗਲ ਵੱਢਣ ਵੀ ਲਾ ਦਿੱਤਾ, ਪਰ ਉਸਨੂੰ ਇਸ ਗੱਲ ਤੋਂ ਘਿਰਣਾ ਸੀ। ਇਹ ਕਿਉਂ ਸੀ ਘਿਰਣਾ?
ਪ੍ਰਤੀਤ ਹੁੰਦਾ ਉਸਦੇ ਹਿਰਦੇ ਵਿੱਚ, ਹਿਰਦੇ ਰੂਪੀ ਜ਼ਮੀਨ ਵਿੱਚ ਪਿਛਲੇ ਜਨਮ ਦਾ ਕੋਈ ਵਾਹਿਗੁਰੂ ਦੀ ਭਗਤੀ ਦਾ ਬੀਜ ਪਿਆ, ਉੱਗਣ ਦੀ ਕੋਸ਼ਿਸ਼ ਕਰਦਾ ਹੈ, ਜਿਹੜਾ ਉਸ ਪਾਸੇ ਤੋਂ ਇਸ ਨੂੰ ਨਫ਼ਰਤ ਹੈ, ਇਹ ਕਹਿਰਾ ਹੈ। ਇਸ ਕਰਕੇ ਤਦੇ ਹੀ ਉਹਦੀ ਹਾਲ ਅਖੀਰ ਜਾ ਕੇ ਉਹ ਭਗਤ ਬਣਿਆ। ਪਹਿਲਾਂ ਭਾਵੇਂ ਕਸਾਈ ਸੀ, ਫਿਰ ਵੀ ਇਹ ਅੱਲ ਬਣੀ ਨਹੀਂ ਰਹੀ ਉਹਦੇ ਨਾਲ, ਜਿਵੇਂ ਸੱਜਣ ਠੱਗ ਦੀ ਅੱਲ ਉਹਦੇ ਨਾਲ ਬਣੀ ਰਹੀ, ਭਾਵੇਂ ਸੰਤ ਬਣੀ ਹੀ ਗਿਆ, ਕੌੜੇ ਰਾਕਸ਼ ਦੀ ਅੱਲ ਪਈ ਰਹੀ, ਭਾਵੇਂ ਉਹ ਦੇਵਤਾ ਬਣੀ ਹੀ ਗਿਆ। ਇਉਂ ਕਰਕੇ ਕਿਸੇ ਤਰ੍ਹਾਂ ਇਉਂ ਸਦਨ ਦੀ ਇੱਕ ਦਫ਼ਾ ਦੀ ਗੱਲ ਦੱਸਦੇ ਹਨ। ਉਹਦੇ ਚਿੱਤੇ 'ਚ ਭਗਤੀ ਦਾ ਬੀਜ ਪਿਆ ਸੀ, ਜੇ ਕਿਤੇ ਕਿਤਾਈ ਪਰਮੇਸ਼ੁਰ ਦੇ ਨਾਮ ਦੀ ਧੁਨੀ ਉਹਦੇ ਕੰਨ ਵਿੱਚ ਪੈ ਜਾਂਦੀ, ਵਜਤ ਵਿੱਚ ਮਸਤੀ ਵਿੱਚ ਆ ਕੇ ਨੱਚ ਉੱਠਦਾ ਸੀ, ਉਹਦੀ ਇਹ ਹਾਲਤ ਸੀ। ਇੱਥੇ ਵੀ ਪ੍ਰਤੀਤ ਹੁੰਦਾ ਸੀ ਇਹਦੇ ਹਿਰਦੇ ਵਿੱਚ ਵਾਹਿਗੁਰੂ ਦੀ ਭਗਤੀ ਦਾ ਬੀਜ ਪਿਆ, ਉੱਗਣ ਦੀ ਕੋਸ਼ਿਸ਼ ਕਰਦਾ ਹੈ। ਇੱਕ ਦਫ਼ਾ ਦਾ ਜ਼ਿਕਰ ਸਦਾ ਸਿਰ 'ਤੇ ਮਾਨਤਾ ਟੋਕਰਾ ਨਹੀਂ ਜਾਂਦਾ, ਦੂਰੋਂ ਫਸਲਾਂ ਦੇ ਉੱਪਰ ਦੀ ਲਹਿਰਾਉਂਦੀ ਹੋਈ ਇੱਕ ਪਰਮੇਸ਼ੁਰ ਦੇ ਭਜਨ ਦੀ ਧੁਨੀ ਉਹਦੇ ਕੰਨ ਵਿੱਚ ਇਉਂ ਪੈਂਦੀ ਹੈ। ਸਿਮਰਨ ਭਜਨ ਦਿਆ ਨਹੀਂ ਕੀਨੀ, ਕਾਮੁਕ ਛੋਟਾ ਖਾਵੇ ਨਾ, ਸਿਮਰਨ ਭਜਨ ਦਿਆ ਨਹੀਂ ਕੀਨੀ, ਕਾਮੁਕ ਛੋਟਾ ਖਾਵੇ ਨਾ, ਲੱਗ ਕੇ ਜਨਮ ਗਵਾਇਆ, ਮਾਇਆ ਧਰਮ ਭੁਲਾਏਗਾ, ਧਨ ਜੋਗਨ ਕਾ ਗਰਭ ਨਾ ਕੀਜੈ, ਕਾਗਦ ਜਿਉਂ ਗਲ ਜਾਏਗਾ, ਜਬ ਜਮ ਆਏ ਕੇਸ਼ ਜਹਿ ਪਟਕੇ, ਤਾਂ ਦਿਨ ਕਛ ਨਾ ਬਸਾਏਗਾ, ਸਿਮਰਨ ਭਜਨ ਦਿਆ ਨਹੀਂ ਕੀਨੀ, ਤਾਂ ਮੁਖ ਚੋਟਾਂ ਖਾਏਗਾ। ਫਸਲਾਂ ਦੇ ਉੱਪਰ ਦੀ ਲਹਿਰਾਉਂਦੀ ਹੋਈ ਇਹ ਪਰਮੇਸ਼ੁਰ ਦੇ ਨਾਮ ਦੀ ਧੁਨੀ ਸਦਨੇ ਦੇ ਕੰਨ ਵਿੱਚ ਪੈਂਦੀ ਹੈ, ਜੋ ਕਿ ਮਾਸ ਦਾ ਟੋਕਰਾ ਨਹੀਂ ਜਾ ਰਿਹਾ। ਕੰਨ ਦੁਆਰਾ ਹੋ ਕੇ ਹਿਰਦੇ ਵਿੱਚ ਪਹੁੰਚੀ, ਬੁੱਧ ਨੇ ਵਿਚਾਰ ਕਰ ਲਈ, ਸਿਮਰਨ ਭਜਨ ਲਿਆ, ਨਾ ਸਿਮਰਨ ਕੀਤਾ ਪਰਮੇਸ਼ੁਰ ਦੇ ਨਾਮ ਦਾ, ਨਾ ਭਜਨ ਕਰੀਏ ਹਰੀ ਕੀਰਤਨ ਕੀਤਾ ਉਹਦੇ ਭਜਨ ਗਾਏ, ਨਾ ਦਇਆ ਕੀਤੀ ਦੁਖੀਆਂ 'ਤੇ, ਭੁੱਖੇ ਨੂੰ ਅੰਨ ਦੇਣਾ, ਪਿਆਸੇ ਨੂੰ ਪਾਣੀ ਦੇਣਾ, ਲੋੜਵੰਦ ਨੂੰ ਬਸਤਰਾ, ਹੋਰ ਕਈ ਕਿਸਮ ਦੀ ਦਇਆ ਹੁੰਦੀ ਹੈ। ਸਵਯੰ ਕਰਕੇ ਆਪਣੀ ਵਿੱਤ ਅਨੁਸਾਰ ਕਿਸੇ 'ਤੇ ਦਇਆ ਵੀ ਨਹੀਂ ਕੀਤੀ। ਇੰਨੇ ਗੱਲਾਂ ਦੁਨੀਆਂ 'ਤੇ ਸਾਰ ਹਨ, ਪਰਮੇਸ਼ੁਰ ਦਾ ਭਜਨ, ਹਰੀ ਕੀਰਤਨ ਔਰ ਦਇਆ, ਇਹ ਤਿੰਨਾਂ 'ਚੋਂ ਕੋਈ ਵੀ ਨਹੀਂ ਕੀਤੀ, ਫਰਕ ਹੀ ਹੋਏਗਾ, ਤਾਂ ਮੂੰਹ ਵਿਚੋਟਾਂ ਖਾਏਗਾ। ਮੂੰਹ ਦੇ ਉੱਪਰ ਜਮਾਂ ਦੀਆਂ ਗੁਰਜਾਂ ਖਾਣੀਆਂ ਪੈਣਗੀਆਂ, ਜਿਨ੍ਹਾਂ ਦੀ ਬਾਬਤ ਦੱਸਿਆ ਹੈ, ਕਵੀ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਇਸ ਵਿੱਚ ਸਾਧੂ ਮੋਹ ਮਿਲੀ ਉਤਨੇ ਲੀਓ ਅੰਚਲ ਲਾਏ। ਕਬੀਰ ਜੀ ਕਹਿੰਦੇ ਜਮਾਂ ਦਾ ਠੇਂਗਾ ਅਤੇ ਹੰਚਲ ਬੁਰਾ, ਜਿਹਦੀ ਚਾਰ ਉਂਗਲ ਦੀ ਹੱਥੀ ਹੁੰਦੀ ਹੈ, ਜਿਸ ਦੇ ਨਾਲ ਕੁੱਟਦੇ ਕੁੱਟਦੇ ਜਮ ਮਾਰਗ ਨੂੰ ਧਰਮ ਰਾਜਾ ਦੇ ਪਾਸ ਲਿਜਾਂਦੇ ਹਨ ਪਾਪੀਆਂ ਪੁਰਸ਼ਾਂ ਨੂੰ। ਬੁਰਾ ਹੈ, ਉਹਦੀ ਸੱਟ ਇੰਨੀ ਹੈ, ਜਦੋਂ ਇੱਕ ਐਂਟਰ ਲੱਗ ਜਾਂਦਾ ਹੈ ਬੇਹੋਸ਼ ਹੋ ਜਾਂਦਾ ਹੈ ਮੁਰਗੀ, ਫਿਰ ਹੋਸ਼ ਆਉਂਦੀ ਹੈ, ਕੁਛ ਕਦਮ ਚਲਾ ਕੇ ਫਿਰ ਇੱਕ ਐਂਟਰ ਮਾਰ ਦਿੰਦੇ, ਇਉਂ ਜਮ ਮਾਰ ਕੁੱਟਦੇ ਕੁੱਟਦੇ ਲਿਜਾਂਦੇ ਨੇ। ਕਹਿੰਦੇ ਜਮ ਕਾ ਠੇਂਗਾ ਬੁਰਾ ਹੈ, ਉਹਦੀ ਸੱਟ ਵੱਡੀ ਹੈ, ਉਹ ਸਹਿਆ ਨਹੀਂ ਜਾਂਦਾ, ਇਤਨੀ ਜ਼ਿਆਦਾ ਸੱਟ ਉਸਦੀ ਵੱਜਦੀ ਹੈ। ਹਾਂ, ਤਾਂ ਜਦੋਂ ਇਹੋ ਜਿਹੀ ਗੱਲ ਚਿੱਤ ਵਿੱਚ ਇਹਦਾ ਭੈ ਪੈਦਾ ਹੋਇਆ ਫਿਰ ਕੀ ਕਰਦਾ ਹੈ ਇਹ ਉਸ ਤੋਂ ਬਚਣ ਦਾ ਉਪਾਅ ਕਰਦਾ। ਕਬੀਰ ਜੀ ਕਹਿੰਦੇ ਨੇ ਮੈਂ ਤਾਂ ਇਉਂ ਬਚਿਆ ਉਹ ਜੰਮਦੇ ਹੰਟੜ ਤੋਂ ਗੁਰੂ ਦੀ ਸ਼ਰਨ ਵਿੱਚ ਜਾ ਕੇ ਇਹ ਜੋ ਸਾਧੂ ਮੂੰਹ ਮਿਲਿਓ ਤਿੰਨ ਲੀਓ ਅੰਚਲ ਲਾਏ ਉਹਦਾ ਗੁਰੂ ਰਾਮਾਨੰਦ ਸੀ। ਕਹਿਣ ਲੱਗਾ ਮੈਂ ਆਪਣੇ ਗੁਰੂ ਰਾਮਾਨੰਦ ਦੀ ਸ਼ਰਨ ਵਿੱਚ ਜਾ ਕੇ ਪਰਮੇਸ਼ੁਰ ਦਾ ਭਜਨ ਪ੍ਰਾਪਤ ਕਰਕੇ ਭਜਨ ਕਰਕੇ ਉਹ ਜੰਮਦੇ ਹੰਟੜ ਤੋਂ ਬਚਿਆ। ਪਰ ਮੈਂ ਸਾਰੀ ਦੁਨੀਆਂ ਜਿਹੜੇ ਬੁਰਾਈਆਂ 'ਚ ਲੱਗੇ ਨੇ ਉਹਨਾਂ ਨੂੰ ਉਹ ਜਮਾਂ ਦੇ ਹੰਟਰ ਖਾਣੇ ਪੈਣ। ਸੋ ਇਹ ਕੰਨ ਵਿੱਚ ਆਵਾਜ਼ ਹੋ ਕੇ ਹਿਰਦੇ ਵਿੱਚ ਪਹੁੰਚੀ ਬੁੱਧ ਨੇ ਝੱਟ ਵਿਚਾਰ ਕਰ ਲਈ। ਐਡੀ ਸੱਟ ਵੱਜੀ ਜਿਸ ਸੱਟ ਦੇ ਵੱਜਣ ਕਰਕੇ ਸਿਰ ਤੋਂ ਮਾਂਸ ਦਾ ਟੋਕਰਾ ਗਿਰ ਜਾਂਦਾ, ਲੋਥੜੇ ਮਾਂਸ ਦੇ ਖਿਲਰ ਜਾਂਦੇ ਹਨ, ਆਪ ਬੇਹੋਸ਼ ਹੋ ਕੇ ਜ਼ਮੀਨ ਉੱਪਰ ਗਿਰ ਪੈਂਦਾ। ਕੁੱਤੇ ਇਲਾਂ ਕਾਂ ਆ ਚਿੰਬੜੇ ਮਾਂਸ ਨੂੰ। ਰਸਤਾ ਸੀ, ਲੋਕਾਂ ਦਾ ਮੇਲਾ ਲੱਗ ਗਿਆ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਆਪਣੀ ਅਕਲ ਦੇ ਅਨੁਸਾਰ, ਪਰ ਉਹ ਬੇਹੋਸ਼ ਪਿਆ। ਜਦੋਂ ਕੁਛ ਦੇਰ ਬਾਅਦ ਫਿਰ ਜਾਗ ਆਈ, ਇਹ ਆਵਾਜ਼ ਉਹਦੇ ਕੰਨਾਂ ਵਿੱਚ ਫਿਰ ਗੂੰਜਦੀ ਹੈ, ਸਿਮਰਨ ਭਜਨ ਦਿਆ ਨਹੀਂ ਲੈ ਕੇ ਤੁਰ ਜਾਂਦਾ। ਇਹ ਕੀ ਕਾਰਨ? ਕਸਾਈਆਂ ਦਾ ਮੁੰਡਾ, ਮਾਸ ਵੇਚਣ ਵਾਲਾ, ਬੱਕਰਿਆਂ ਦੇ ਗਲ ਕੱਟਣ ਵਾਲਾ, ਉਹਦੀ ਇਹੋ ਜਿਹੀ ਹਾਲਤ ਕਿਉਂ? ਇੱਕ ਸ਼ਬਦ ਕਰਨ ਦੁਆਰਾ ਹੋ ਕੇ ਇਹੋ ਜਿਹੀ ਹਾਲਤ ਨੂੰ ਪਹੁੰਚ ਜਾਣਾ, ਵਜਤ ਵਿੱਚ ਆ ਜਾਣਾ, ਮਸਤੀ ਵਿੱਚ ਆ ਜਾਣਾ, ਇਹ ਕੀ ਕਾਰਨ? ਸ਼ਾਸਕ ਪ੍ਰਤੀਤ ਹੁੰਦਾ ਪਿਛਲੇ ਜਨਮ ਦਾ ਪਤੀ ਦਾ ਬੀਜ ਉਹਦੇ ਹਿਰਦੇ ਵਿੱਚ ਪਿਆ, ਉਹ ਉੱਗਣ ਦੀ ਕੋਸ਼ਿਸ਼ ਕਰਦਾ ਸੀ। ਸੋ ਇਸੀ ਤਰ੍ਹਾਂ ਬਾਣ ਜੇ ਕਸਕੇ ਮਾਰਿਆ ਜਾਵੇ ਜੇ ਤਾਂ ਅੱਗੇ ਕਰੜਾ ਥਾਂ ਸ਼ਾਹ ਸਿੰਘ ਲੱਗੇਗਾ ਜ਼ਰੂਰ, ਪਿੱਛੇ ਮੁੜ ਆਏਗਾ। ਜੇਕਰ ਪੋਲਾ ਥਾਂ ਹੈ ਉਹ ਬਾਣ ਉੱਥੇ ਛੇਕ ਕਰ ਜਾਏਗਾ, ਛੇਕ ਦੁਆਰਾ ਅੱਗੇ ਕਿਸੇ ਵਸਤੂ ਦਾ ਮਿਲਾਪ ਹੋ ਜਾਏਗਾ ਅੱਗੇ ਜਿਹੜੀ ਵਸਤੂ ਹੈ ਉਸ ਨਾਲ। ਇਸੀ ਤਰ੍ਹਾਂ ਗੁਰਬਾਣੀ ਰੂਪੀ ਬਾਣ ਹੈ ਇਹ ਕਸਕੇ ਮਾਰਿਆ ਜਾਵੇ ਲੱਗਦਾ ਹੈ, ਜਿਨ੍ਹਾਂ ਦੇ ਹਿਰਦੇ ਨਰਮ ਉੱਥੇ ਛੇਕ ਕਰ ਜਾਂਦਾ ਹੈ, ਉਸ ਛੇਕ ਦੁਆਰਾ ਜੀਵਾਤਮਾ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ। ਜਿਨ੍ਹਾਂ ਦੇ ਹਿਰਦੇ ਕਰੜੇ ਹਨ ਪਾਪਾਂ ਕਰਕੇ ਲੱਗਦਾ ਉੱਥੇ ਵੀ ਆ, ਲੱਗ ਕੇ ਪਿੱਛੇ ਮੁੜੇ ਹੁੰਦਾ। ਉਹਦੇ ਕਬੀਰ ਜੀ ਨੇ ਇੱਕ ਥਾਂ ਉਹ ਦੱਸਿਆ, ਕਬੀਰ ਸਤਿਗੁਰ ਸੂਰਮੇ ਮਾਇਆ ਬਾਣ ਜੋ ਏਕ ਲਾਗਤ ਹੀ ਭੈ ਮਿਲ ਗਿਆ ਪਰਾ ਕਰੇ ਜੇ ਛੇਕ। ਕਬੀਰ ਗੂੰਗਾ ਹੋਇਆ ਬਾਵਰਾ, ਬਹਿਰਾ ਹੋਇਆ ਕਾਨ, ਪਾਵਨ ਤੇ ਪਿੰਗਲ ਪਿਆ ਮਾਰਿਆ ਸਤਿਗੁਰ ਬਾਣ। ਜਿਹਦੇ ਹਿਰਦੇ ਨਰਮਨ ਉੱਥੇ ਇਹ ਬਾਣ ਇਉਂ ਕੰਮ ਕਰਦਾ ਹੈ। ਆਪਣਿਆਂ ਪਛਾੜ ਬਾਣ ਸਚਾਵਾਂ ਸਿੰਨ ਕੇ, ਗੁਰਮੰਤਰੜਾ ਚਿਤਾਰ ਨਾਨਕ ਦੁੱਖ ਨ ਥੀ ਵਸੀ। ਇਉਂ ਬਾਣੀ ਬਾਣ ਹੈ। ਸੋਇਓਂ ਸਦਨੇ ਦੇ ਇਹ ਜੋ ਬਾਣ ਲੱਗਿਆ, ਕਿਉਂ ਇਹਦੀ ਇਹ ਪ੍ਰਤੀਤ ਹੁੰਦਾ ਇਹਦੇ ਹਿਰਦੇ ਵਿੱਚ ਪਿਛਲੇ ਜਨਮ ਦਾ ਭਗਤੀ ਦਾ ਬੀਜ ਪਿਆ, ਉੱਗਣ ਦੀ ਕੋਸ਼ਿਸ਼ ਕਰਦਾ ਹੈ। ਹੋਇਆ ਵੀ ਐਸਾ ਹੀ, ਹਾਂ ਇਹਦੇ ਪਿਤਾ ਨੇ ਇਸਨੂੰ ਮਾਸ ਵੇਚਣ ਵਾਸਤੇ ਜਾਂ ਬੱਕਰਿਆਂ ਦੇ ਗਲੇ ਕੱਟਣ ਵਾਸਤੇ ਕਿਤੇ ਕਿਤੇ ਹਾਂ ਕਿਹਾ। ਦੁਕਾਨ ਤੇ ਬਹਿੰਦਾ ਸੀ, ਗਰਮੀ ਦਾ ਮੌਸਮ ਹੈ, ਮਨ ਸਾਰਾ ਦਿਖ ਗਿਆ। ਇੱਕ ਦਿਨ ਕੋਈ ਗਾਹਕ ਆਇਆ ਜਿਹੜਾ ਰੋਜ਼ ਪਾਈਆ ਪੱਕਾ ਮਾਸ ਇਸ ਤੋਂ ਲੈ ਜਾਂਦਾ ਸੀ। ਆ ਕੇ ਕਹਿਣ ਲੱਗਾ, ਲਿਆ ਸਦਰੀਆਂ ਮੇਰਾ ਰੋਜ਼ ਦਾ ਮਾਸ। ਸਦਨਾ ਕਹਿਣ ਲੱਗੇ ਵੀ ਹੁਣ ਤਾਂ ਦਿਖ ਗਿਆ, ਕੱਲ੍ਹ ਨੂੰ ਦੁੱਗਣਾ ਲੈ ਜਾਈ, ਅੱਜ ਦਾ ਵੀ ਕੱਲ੍ਹ ਦਾ ਵੀ। ਉਹ ਕਹਿੰਦਾ ਨਹੀਂ, ਜੇਕਰ ਨਹੀਂ ਮੇਰਾ ਮਾਸ ਨਾ ਮੈਂ ਹੋਰ ਨਾਲ ਆਪਣੀ ਗਾਹਕੀ ਪੈਦਾ ਕਰਨਾ। ਦੁਕਾਨਦਾਰਾਂ ਨੂੰ ਇਹ ਗੱਲ ਬਹੁਤ ਬੁਰੀ ਭਾਸ਼ਿਆ ਕਰਦੀ, ਗਾਹਕ ਟੁੱਟੇ ਜੇ ਕੋਈ। ਇਉਂ ਕਰਕੇ ਸਦਨਾ ਕਹਿਣ ਲੱਗਾ ਵੀ ਕੱਲ੍ਹ ਨੂੰ ਦੁੱਗਣਾ ਲੈ ਜਾਈ, ਅੱਜ ਜਿਵੇਂ ਕਿਵੇਂ ਤੁਸੀਂ ਹੋਰ ਕਿਵੇਂ ਸਬਜ਼ੀ ਭਾਜੀਆਂ ਰੋਟੀ ਖਾ ਲਓ। ਕਹਿੰਦੇ ਨਹੀਂ ਬਸ, ਜੇ ਤਾਂ ਅੱਜ ਮਾਸ ਦਿੰਦਾ ਮੇਰਾ ਤਾਂ ਤੇਰੇ ਨਾਲ ਗਾਹਕੀ ਹੈ, ਵਰਨਾ ਮੈਂ ਹੋਰ ਨਾਲ ਪੈਦਾ ਕਰ ਲੈਣਾ। ਗਾਹਕਾਂ ਨੂੰ ਇਹ ਬੜਾ ਦੁੱਖ ਪ੍ਰਤੀਤ ਹੁੰਦਾ ਹੈ। ਸੋਚਿਆ ਸਦਨੇ ਨੇ, ਗਰਮੀ ਦਾ ਮਹੀਨਾ, ਜੇ ਮੈਂ ਹੁਣ ਬੱਕਰਾ ਮਾਰਿਆ ਸਾਰੀ ਰਾਤ ਮਾਸ ਦੁੱਸ ਜਾਏਗਾ, ਕਿਸੇ ਕੰਮ ਦਾ ਨਹੀਂ ਰਹਿਣਾ, ਘਾਟਾ ਪਏਗਾ। ਜੇ ਨਹੀਂ ਇਉਂ ਕਰਦੇ ਤਾਂ ਗਾਹਕ ਟੁੱਟਦਾ ਹੈ, ਕੀ ਕੀਤਾ ਜਾਏ। ਅਖੀਰ ਇਸਨੇ ਸੋਚਿਆ ਪਾਈਆ ਪੱਕਾ ਮਾਸ ਹੀ ਹੈ, ਕੀ ਹੈ। ਬੱਕਰਾ ਬਿਲਕ ਬੁਲਕ ਕੇ ਰਾਤ ਗੁਜ਼ਾਰ ਲਿਆ, ਇਹਦਾ ਸਵਾਲ ਪੂਰਾ ਕਰ ਦਿੰਦੇ। ਜਿਉਂ ਛੁਰੀ ਲੈ ਕੇ ਜਦੋਂ ਬੱਕਰੇ ਦੇ ਉਦਾਲੇ ਹੋਇਆ, ਬੱਕਰਾ ਬੜਾ ਹੱਸਿਆ, ਹੈਰਾਨ ਹੋ ਗਿਆ। ਸਦਨਾ ਕਹਿਣ ਲੱਗਾ, ਕੀ ਗੱਲ, ਤੂੰ ਕੌਣ ਹੈ? ਭੂਤ ਹੈ, ਪ੍ਰੇਤ ਹੈ, ਦੇਵ ਹੈ, ਦੈਤ ਹੈ, ਕੀ ਚੀਜ਼ ਹੈ? ਉਹ ਕਹਿੰਦਾ ਕੁਛ ਨਹੀਂ ਬੱਕਰਾ, ਤੇ ਹੱਸਿਆ ਕਿਉਂ? ਹੱਸਿਆ ਤਾਂ ਕਹਿਣ ਲੱਗਾ, ਤੇਰਾ ਤੇ ਮੇਰਾ ਕਈ ਜਨਮ ਦਾ ਸਿਰ ਸਿਰ ਦਾ ਵੱਟਾ ਚੱਲਿਆ ਆ ਰਿਹਾ। ਮੈਂ ਬੱਕਰਾ ਬਣਿਆ ਤੈਂ ਮੇਰਾ ਸਿਰ ਵੱਢਿਆ, ਤੂੰ ਬੱਕਰਾ ਬਣਿਆ ਮੈਂ ਤੇਰਾ ਸਿਰ ਵੱਢਿਆ। ਇਉਂ ਕਈ ਜਨਮ ਦਾ ਹਿਸਾਬ ਕਿਤਾਬ ਆਪਣਾ ਚੱਲਿਆ ਆ ਰਿਹਾ ਹੈ। ਪਰ ਸਦਨੇ ਹੁਣ ਤੂੰ ਨਵੀਂ ਭਾਜੀ ਪਾਉਣ ਲੱਗਿਆ ਹੈ, ਮੈਂ ਤਾਂ ਔਖਾ ਸੌਖਾ ਰਾਤ ਕੱਟੂੰ ਤੜਕ ਤੁਰ ਬੁੱਕੇ। ਪਰ ਇਹ ਤੂੰ ਸੋਚ ਲੈ, ਤੈਨੂੰ ਵੀ ਜਦੋਂ ਇਹਦਾ ਬਦਲਾ ਦੇਣਾ ਪਿਆ, ਤੇਰੇ ਨਾਲ ਵੀ ਇਹੋ ਜਿਹੀ ਬੀਤੂਗੀ, ਪਹਿਲਾਂ ਸੋਚ ਕੇ ਗੱਲ ਕਰ। ਮੈਂ ਹੋਰ ਗੱਲ ਕੁਛ ਨਹੀਂ ਕਹਿੰਦਾ। ਜਦੋਂ ਕਿਸੇ ਨੂੰ ਕੋਈ ਨਾ ਕੋਈ ਸੋਝੀ ਮਿਲਣੀ ਹੁੰਦੀ ਹੈ, ਸਾਧ ਸੰਗਤ, ਕੋਈ ਨਾ ਕੋਈ ਇਹੋ ਜਿਹਾ ਦ੍ਰਿਸ਼ਟਾਂਤ ਹੁੰਦਾ। ਇਉਂ ਜਦੋਂ ਇੰਨੀ ਗੱਲ ਸਦਨ ਨੇ ਸੁਣੀ, ਵਿਰਾਗ ਤਾਂ ਅੱਗੇ ਸੀ, ਕਿਰਨਾਂ ਤਾਂ ਅੱਗੇ ਸੀਗੀਆਂ ਇਸ ਕਰਤੱਬ ਤੋਂ, ਹੁਣ ਤਾਂ ਬਿਲਕੁਲ ਹੀ ਉਸਨੂੰ ਵਿਰਾਗ ਹੋ ਗਿਆ। ਛੱਟੀ ਛੁਰੀ ਸਿੱਟ ਮਾਰੀ, ਆ ਕੇ ਗਾਹਕ ਨੂੰ ਕਹਿੰਦਾ, ਤੇਰੀ ਖੁਸ਼ੀ ਕਿਤੇ ਜਾ ਨਾ ਜਾ, ਬਸ ਮੇਰਾ ਤਾਂ ਆਖਰੀ ਦਿਨ ਅੱਜ ਦੁਕਾਨ 'ਤੇ ਬੈਠਣਾ ਜਾਂ ਘਰ ਵਿੱਚ ਰਹਿਣਾ। ਉਸੇ ਵਕਤ ਰਾਤ ਨੂੰ ਹੀ ਘਰੋਂ ਨਿਕਲ ਜਾਂਦਾ ਹੈ ਵੀ ਮੈਂ ਤੁਹਾਨੂੰ ਸਾਰੀ ਜ਼ਿੰਦਗੀ ਪਿਛਲੇ ਕੀਤਿਆਂ ਨੂੰ ਬਖਸ਼ਾ ਲਵਾਂ, ਕਿਵੇਂ ਇਹ ਕਿਵੇਂ ਬਖਸ਼ੇ ਜਾਣ। ਇਉਂ ਉਸਨੇ ਸਾਧਨਾ ਫਕੀਰਾਂ ਕੋਲ ਫਿਰਨਾ ਸ਼ੁਰੂ ਕਰ ਦਿੱਤਾ। ਇਕਨਾ ਨੂੰ ਸੋਝੀ ਆ ਗਈ ਹੈ, ਇਕਨਾ ਨੂੰ ਸੋਝੀ ਆ ਗਈ ਹੈ, ਕਰਮ ਕਿਵੇਂ ਕੱਟੇ ਜਾਣ। ਕਿਵੇਂ ਬਰੀ ਹੋਇਆ ਜਾਵੇ, ਕਿਉਂਕਿ ਉਹਨੂੰ ਪਤਾ ਸੀ ਪਤਾ ਨੀ ਕਿੰਨੇ ਬੱਕਰੀਆਂ ਨੇ ਗੜਬੜੇ, ਕਿੰਨੇ ਜਨਮ ਧਾਰ ਕੇ ਗੜਬਡਾਉਣਾ ਪੈਣਾ। ਇਹ ਹੁਣ ਉਹਦੇ ਸਾਹਮਣੇ ਮਾਨੋ ਇਹ ਨਕਸ਼ਾ ਨਜ਼ਰ ਆ ਰਿਹਾ। ਹੁਣ ਉਹਨੂੰ ਇਹ ਬੜਾ ਚਿੱਤ ਵਿੱਚ ਭੈ ਪੜਦੀ ਹੈ। ਤਾਂ ਤਾਂ ਫਕੀਰਾਂ ਸੰਤਾਂ ਦੇ ਪਾਸ ਪਹੁੰਚਦਾ, ਇਹ ਸਵਾਲ ਕਰਦਾ ਹੈ ਪਿਛਲੇ ਕਰਮ ਕਿਵੇਂ ਕੱਟੇ ਜਾਣ। ਸਤਪੁਰਸ਼ ਦੱਸਦੇ ਹਨ, ਹਾਂ ਯੁਕਤੀਆਂ ਹਨ, ਅਸੂਲ ਹਨ, ਫਾਰਮੂਲੇ ਹਨ, ਜਿਵੇਂ ਦੁਨੀਆਂ ਦੇ ਕੰਮ ਕਰਨ ਦੀਆਂ ਯੁਕਤੀਆਂ ਆਦਿ ਬਹੁਤ ਹਨ। ਇਸੇ ਤਰ੍ਹਾਂ ਇਹ ਵੀ ਹੈ, ਸਤਪੁਰਸ਼ ਕਹਿੰਦੇ ਹਨ ਜਿਸ ਵਕਤ ਭਗਤੀ ਕਰਦਾ ਕਰਦਾ ਆਖਰੀ ਸਟੇਜ 'ਤੇ ਪਹੁੰਚਦਾ ਹੈ, ਉਸ ਮੌਕੇ ਇਹਦੇ ਸਾਰੇ ਕਰਮ ਕੱਟੇ ਜਾਂਦੇ, ਖਤਮ ਹੋ ਜਾਂਦੇ, ਜਲ ਜਾਂਦੇ, ਗਿਆਨ ਅੱਗ ਵਿੱਚ ਫੁੱਗ ਜਾਂਦੇ ਹਨ, ਫਿਰ ਅੱਗੇ ਵਾਸਤੇ ਜਨਮ ਨਹੀਂ ਧਾਰਦਾ। ਪਰ ਉਹ ਤਦ ਹੁੰਦੇ ਨੇ ਜੇ ਮਨ ਸ਼ੁੱਧ ਅਤੇ ਇਕਾਗਰ ਹੋ ਜਾਏ, ਅਵਸਥਾ ਤਦ ਆਉਂਦੀ ਹੈ। ਫਲ ਕਾਰਨ ਫੁੱਲ ਹੀ ਬੰਗਾਏ, ਫਲ ਲੱਗੇ ਤਾਂ ਫੁੱਲ ਬੁਲਾਏ, ਜਾਨਾ ਕਾਰਨ ਕਰਮ ਅਭਿਆਸ, ਗਿਆਨ ਅਭਿਆਸ ਕਰਮ ਹੈ। ਇਸ ਕਰਕੇ ਜਦੋਂ ਇਸ ਅਵਸਥਾ 'ਚ ਪਹੁੰਚੇਗਾ ਫਿਰ ਸਾਰੇ ਕਰਮ ਨਸ਼ਟ ਹੋ ਜਾਣਗੇ। ਅੱਗੇ ਵਾਸਤੇ ਕਰਮ ਨਹੀਂ ਧਾਰਨੇ ਪੈਂਦੇ, ਸੰਚਿਤ ਕਰਮ ਤਾਂ ਨਸ਼ਟ ਹੋ ਜਾਂਦੇ, ਫਲ ਦੇ ਜਾਂਦੇ, ਪ੍ਰਭੂ ਪ੍ਰਾਪਤੀ ਹੋ ਜਾਂਦੀ, ਅੰਤਰਾਤਮੇ ਸਾਖਿਆਤ ਹੋ ਜਾਂਦਾ। ਕਿਰਿਆਮਾਨ ਕਰਮ ਹੰਕਾਰ ਧਾਰ ਕੇ ਜਿਹੜੇ ਕਰਨੇ ਕਰਦੇ ਹਨ, ਅੱਗੇ ਜਨਮ ਦਾ ਹੇਤੁ ਹੁੰਦੇ ਹੀ ਨਹੀਂ, ਕਿਉਂਕਿ ਹੁਣ ਨਸ਼ਟ ਹੋ ਜਾਂਦੀ ਹੈ। ਪ੍ਰਾਰਬਧ ਕਰਮਾਂ ਦੇ ਆਸਰੇ ਸਰੀਰ ਖੜਾ ਹੁੰਦਾ ਹੈ, ਜਦੋਂ ਉਹ ਖਤਮ ਹੋ ਜਾਂਦੇ ਉਹ ਵੀ ਫਿਰ ਅੱਗੇ ਵਾਸਤੇ ਫੈਸਲਾ ਹੋ ਜਾਂਦਾ, ਅੱਗੇ ਜਨਮ ਨਹੀਂ ਧਾਰਦਾ। ਇਉਂ ਜਦੋਂ ਪਹੁੰਚੇਗਾ ਫਿਰ ਤੇਰਾ ਫੈਸਲਾ ਹੋ ਜਾਏਗਾ। ਉਸਨੇ ਸਾਰਾ ਜ਼ੋਰ ਲਗਾਉਣਾ ਸ਼ੁਰੂ ਕਰ ਦਿੱਤਾ, ਸਾਰੀ ਸਾਰੀ ਰਾਤ ਖੜ ਕੇ ਬੰਦਗੀ ਕਰਦਾ, ਹਜਮ ਕਰਦਾ ਹੈ, ਸੇਵਾ ਕਰਦਾ, ਮਨ ਨੂੰ ਸ਼ੁੱਧ ਅਤੇ ਇਕਾਗਰ ਕਰਨ ਦਾ ਉਪਰਾਲਾ ਕਰਦਾ ਹੈ, ਤਾਂ ਕਿ ਜਲਦੀ ਉਹ ਅਵਸਥਾ ਪ੍ਰਾਪਤ ਹੋ ਜਾਵੇ। ਇਉਂ ਕਰਦਿਆਂ 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 ਕਾਫ਼ੀ ਦੇਰ ਦੇ ਵਿੱਚ ਇਹ ਅਵਸਥਾ ਪ੍ਰਾਪਤ ਹੋ ਗਈ। ਹੁਣ ਮੁਕਤ ਅਵਸਥਾ ਪ੍ਰਾਪਤ ਹੋ ਗਈ, ਇਸ ਅਵਸਥਾ 'ਚ ਪਹੁੰਚ ਕੇ ਜੀਵਨ ਮੁਕਤ ਹੁੰਦਾ ਹੈ। ਜਿੰਨੇ ਦਿਨ ਕੱਟਦਾ ਜੀਵਨ ਮੁਕਤੀ ਦੇ ਜਾਂ ਹੋਰਨਾਂ ਨੂੰ ਮਦਦ ਦਿੰਦਾ ਹੈ, ਅੱਗੇ ਵਾਸਤੇ ਇਹਦਾ ਜਨਮ ਬੰਦ ਹੋ ਜਾਇਆ ਕਰਦਾ ਹੈ। ਇਉਂ ਸਦਨੇ ਦੀ ਚੰਗੀ ਅਵਸਥਾ ਹੋ ਗਈ, ਮਨ ਨਹੀਂ, ਲੋਕਾਂ ਵਿੱਚ ਸਤਿਕਾਰ ਆਦਰ ਵੀ ਪੈਦਾ ਹੋ ਗਿਆ। ਸੋ ਇਉਂ ਕਰਕੇ ਇਲਾਹਾਬਾਦ ਦੇ ਵਿੱਚ ਇੱਕ ਦਫ਼ਾ ਦਾ ਜ਼ਿਕਰ ਹੈ, ਉੱਥੇ ਦੇ ਹਾਕਮ ਨੇ ਇੱਕ ਕਿਲ੍ਹਾ ਉਸਾਰਨਾ ਸ਼ੁਰੂ ਕੀਤਾ। ਪਰ ਜਿਸ ਵਕਤ ਦਿਨੇ ਰਾਜ ਲੋਕ ਕੰਧ ਉਸਾਰਦੇ, ਰਾਤ ਨੂੰ ਕੰਧ ਗਿਰ ਜਾਂਦੀ। ਕਈ ਦਿਨ ਐਸੀ ਹਾਲਤ ਹੁੰਦੀ ਰਹੀ। ਸੋ ਜੋਤਸ਼ੀਆਂ ਤੋਂ ਪੁੱਛਣ ਦਾ ਉਪਰਾਲਾ ਕੀਤਾ। ਸਦਨੇ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਅਕਾਰਨ ਹੀ ਸਾਧੂ ਸੰਤਾਂ ਨਾਲ ਵਿਰੋਧੀ ਪੈਦਾ ਕਰ ਲੈਂਦੇ, ਹਾਲਾਂਕਿ ਸਤਪੁਰਸ਼ ਜਿਹੜਾ ਸ਼ਬਦ ਵਿੱਚ ਇੱਕ ਪਰਮਾਤਮਾ ਦੇਖਣ ਵਾਲਾ, ਉਹ ਕਿਸੇ ਨਾਲ ਵਿਰੋਧੀ ਨਹੀਂ ਕਰਿਆ ਕਰਦਾ, ਉਹ ਕਰ ਹੀ ਨਹੀਂ ਸਕਦਾ, ਉਹਦੇ ਕਿਸੇ ਨਾਲ ਵੈਰ ਹੁੰਦਾ ਹੀ ਨਹੀਂ ਹੁੰਦਾ, ਕਿਉਂਕਿ ਸ਼ਬਦ ਦੇ ਵਿੱਚ ਜੋ ਸਰੂਪ ਦੇਖਦਾ ਹੈ ਉਹ ਕਿਹਦੇ ਨਾਲ ਵੈਰ ਕਰੇ, ਮਨ ਨੂੰ ਆਪਣੇ ਨਾਲ ਹੀ ਵੈਰ ਕਰਦਾ। ਉਹ ਤੋਂ ਵੈਰ ਕਿਸੇ ਨਾਲ ਨਹੀਂ ਹੋਇਆ ਕਰਦਾ, ਨਾ ਕਿਸੇ ਦਾ ਬੁਰਾ ਕਰ ਸਕਦਾ, ਨਾ ਉਹ ਤੋਂ ਕਿਸੇ ਦਾ ਬੁਰਾ ਹੋ ਸਕੇ। ਹਾਂ, ਦੁਨੀਆਂ ਅਕਾਰਨ ਇਹੋ ਜਿਹੇ ਪੁਰਸ਼ਾਂ ਨਾਲ ਜ਼ਰੂਰ ਵਿਰੋਧ ਕਰਨਾ ਸ਼ੁਰੂ ਕਰ ਦਿੰਦੀ ਹੈ। ਬਹੁਤ ਸਾਰੇ ਪਹਿਲੇ ਸਮਿਆਂ ਤੋਂ ਇਹ ਗੱਲਾਂ ਚੱਲੀਆਂ ਆਉਂਦੀਆਂ ਹਨ, ਇਹ ਕਹਿਰਾ ਹੈ। ਇਉਂ ਸਦਨੇ ਦੇ ਨਾਲ ਕਿਸੇ ਵਿਰੋਧੀ ਪਾਰਟੀ ਨੂੰ ਵਿਰੋਧੀ ਕਰਨੀ ਸ਼ੁਰੂ ਕਰ ਦਿੱਤੀ, ਕੋਸ਼ਿਸ਼ ਕਰਦੇ ਰਹੇ ਵੀ ਕਿਵੇਂ ਨਾ ਕਿਵੇਂ ਇਸਨੂੰ ਨੁਕਸਾਨ ਪਹੁੰਚਾਇਆ ਜਾਵੇ। ਜਿਸ ਵਕਤ ਉਹ ਕਿਲ੍ਹਾ ਉਸਰਿਆ ਨਾ, ਉਸ ਛਾਤੂ ਨੇ ਜੋਤਸ਼ੀ ਨੂੰ ਬੁਲਾ ਕੇ ਪੁੱਛਣ ਦੀ ਕੋਸ਼ਿਸ਼ ਕੀਤੀ। ਪਤਾ ਲੱਗਿਆ ਵਿਰੋਧੀ ਪਾਰਟੀ ਨੂੰ ਹੁਣ ਮੌਕਾ ਹੈ, ਜੇ ਬਹੁਤ ਸਾਰਾ ਲਾਲਚ ਦੇ ਕੇ ਜੋਤਸ਼ੀਆਂ ਨੂੰ ਇਹ ਸਿਖਾ ਦਿੱਤਾ ਜਾਵੇ ਤਾਂ ਸਾਡੇ ਚਿੱਤ ਦੀ ਖੁਸ਼ੀ ਹੋ ਜਾਵੇ। ਹਾਂ, ਬਹੁਤ ਸਾਰਾ ਰੁਪਇਆ ਲਾਲਚ ਗਰੀਬ ਲਾਇਆ ਸਾਹ ਸਿੰਘ, ਹਾਂ ਲੋਭ ਗਵਾਏ ਮਾਨਸਾ ਜੀ ਨੂੰ ਪਾਣੀ ਨੂੰ ਦੂਰ, ਲੋਭ ਵਿੱਚ ਆ ਕੇ ਇਨਸਾਨ ਬਹੁਤ ਕੁਛ ਕਰਦਾ। ਹਾਂ, ਧਰਮ ਧਰਮ ਨੂੰ ਪਛਾਣਦਾ ਨਹੀਂ ਲੋਭੀ ਆਦਮੀ। ਇਉਂ ਕਰਕੇ ਲੋਭ ਦਿੱਤਾ ਉਹ ਜੋਤਸ਼ੀ ਨੂੰ, ਇਹਨਾਂ ਨੇ ਕੁਛ ਉਧਰੋਂ ਮਿਲਣਾ ਸੀ ਸਰਕਾਰ ਵੱਲੋਂ, ਕਹਿਣ ਲੱਗੇ ਤਿੰਨ ਦੂਰਾ ਗੱਫਾ ਮਿਲੂਗਾ। ਇੰਨੀ ਗੱਲ ਹੀ ਕਹਿ ਦੇਣੀ ਹੈ, ਜੇ ਨਾਮ ਹੋਵੇ ਸਦਨਾ, ਇਹੋ ਜਿਹੀ ਸ਼ਕਲ ਸੂਰਤ ਹੋਵੇ, ਕਿਸਾਈ ਪਿੰਡ ਦਾ ਕੰਮ ਛੱਡ ਕੇ ਭਗਤੀ ਕਰਦਾ ਹੋਵੇ, ਮਾਨ ਪ੍ਰਤਿਸ਼ਠਾ ਵਾਲਾ ਵੀ ਹੋਵੇ, ਥੋੜ੍ਹਾ ਜਿਹਾ ਸ਼ਰਤ ਪੁੱਛਾ ਵੀ ਚੰਗਾ ਹੋਵੇ, ਇਹ ਜੇ ਪੁਰਸ਼ ਨੂੰ ਜੇ ਕੰਧ ਵਿੱਚ ਜਿਣਿਆ ਜਾਵੇ ਤਾਂ ਕਿਲ੍ਹਾ ਸਿਰੇ ਚੜ੍ਹ ਜੂਗਾ। ਉਹਨਾਂ ਨੇ ਇਹ ਜੋਤਸ਼ੀਆਂ ਨੂੰ ਸਿਖਾ ਵੀ ਤੈਨੂੰ ਉਹਨੂੰ ਡਬਲ ਗੱਫਾ ਮਿਲੂ ਸਰਕਾਰ ਨਾਲ ਜੇ ਤੂੰ ਇੰਨੀ ਗੱਲ ਕਹਿ ਦਿੰਦੇ। ਉਹ ਕਹਿੰਦੇ ਮੈਂ ਕਹਿ ਦੂੰ ਵੱਡੀ ਗੱਲ ਕੀ, ਜੋਤਸ਼ੀ ਇੱਧਰ ਉੱਧਰ ਝੂਠੀਆਂ ਮੂਠੀਆਂ ਵੀ ਮਾਰ ਜਾਂਦੇ ਹੁੰਦੇ ਹਨ। ਸੰਯੋਗ ਕਰਕੇ ਉਸਨੇ ਇਹ ਗੱਲ ਕਹਿ ਦਿੱਤੀ, ਸਦਨੇ ਨੂੰ ਗ੍ਰਿਫਤਾਰ ਕਰ ਲਿਆ, ਪਕੜ ਲਿਆ ਗਿਆ, ਗ੍ਰਿਫਤਾਰ ਕਰਕੇ ਹੁਣ ਕੰਧ ਦੇ ਵਿੱਚ ਖੜਾ ਕਰ ਦਿੱਤਾ, ਜਿੱਥੇ ਬਹੁਤ ਦੁਨੀਆਂ ਦੇਖ ਰਹੀ ਹੈ ਵੀ ਦੇਖੀ ਕੀ ਹਾਲ ਹੋਇਆ। ਬਿਲਾ ਵਜੇ ਬਿਨਾਂ ਕਸੂਰ ਕੋਈ ਗਲਤੀ ਨਹੀਂ ਹੁੰਦੀ, ਉਹ ਇੱਟਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੋ ਜਿਸ ਵਕਤ ਇਹ ਹਾਲਤ ਹੋ ਰਹੀ ਹੈ ਸਦਨਾ ਉਸ ਮੌਕੇ ਹੋਰ ਕੋਈ ਉਪਾਅ ਨਾ ਦੇਖ ਕੇ ਆਪਣੇ ਪ੍ਰਭੂ ਦੇ ਅੱਗੇ ਉਸਨੂੰ ਹਾਜ਼ਰ ਨਾਜ਼ਰ ਜਾਣ ਕੇ ਬੇਨਤੀਆਂ ਕਰਦਾ ਪ੍ਰਭੂ ਮੈਂ ਬੱਕਰੇ ਵੱਢਣੇ ਬੱਕਰਿਆਂ ਦਾ ਮਾਸ ਵੇਚਣਾ ਨਿਸ਼ਿਧ ਕਰਨ ਸਾਰੇ ਛੱਡ ਕੇ ਤੇਰੀ ਭਗਤੀ ਕਰਕੇ ਸਾਰਾ ਤਾਣ ਭਜਨ ਬੰਦਗੀ ਸੇਵਾ ਭਗਤੀ ਵਿੱਚ ਲਗਾਇਆ ਤੇ ਮੇਰੇ ਨਾਲ ਆਹ ਹੋ ਰਹੀ ਹੈ ਗੱਲ ਅੱਗੇ ਨੂੰ ਕਿਹਨੇ ਤੇਰੀ ਭਗਤੀ ਕਰਨੀ ਹੈ ਜੇ ਇਹੋ ਜਿਹੀ ਹਾਲਤ ਹੋਈ ਵੀ ਉਹ ਸਦਨੇ ਨੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੂੰ ਤਾਂ ਤੇਜ ਤਾਰੀਆਂ ਦੀ ਵੀ ਲੱਜਿਆ ਰੱਖਦਾ ਹੈ ਮੈਂ ਵੀ ਕਿਸਮ ਤੇਰਾ ਤੇਜ ਤਾਰੀ ਹਾਂ ਇਹ ਕਿਰਪਾ ਕਰਕੇ ਮੇਰੀ ਵੀ ਲੱਜਿਆ ਰੱਖਦੀ ਸਦਨਾ ਪ੍ਰਾਰਥਨਾ ਕਰਦਾ ਹੈ
ਇੱਕ ਤਾਰੀਆਂ ਦੀ ਲੱਜਿਆ ਜਿਵੇਂ ਰੱਖੀ ਹੈ ਬਚਪਨ ਤੋਂ ਹੀ ਭਗਤੀ ਵੱਲ ਖਿਆਲ ਉਹ ਚਾਹੁੰਦੀ ਸੀ ਸਾਰੀ ਜ਼ਿੰਦਗੀ ਭਗਤੀ ਕਰਕੇ ਜਨਮ ਸਫਲਾ ਕਰਾਂ ਸੋ ਇਉਂ ਕਰਕੇ ਉਸਨੇ ਆਪਣੀ ਮਾਤਾ ਨੂੰ ਕਿਹਾ ਮੈਂ ਸਾਰੀ ਜ਼ਿੰਦਗੀ ਭਜਨ ਕਰਨਾ ਹੈ ਮੈਂ ਦੁਨੀਆਂ ਦੇ ਝੰਝਟਾਂ ਵਿੱਚ ਨਹੀਂ ਆਉਣਾ ਪਰ ਉਸਦੀ ਮਾਤਾ ਕਹਿੰਦੀ ਬੇਟਾ ਇਹ ਤਾਂ ਮੁਸ਼ਕਿਲ ਗੱਲ ਹੈ ਅਤੇ ਕਹਿਣ ਲੱਗੀ ਜੇ ਇਉਂ ਨਹੀਂ ਤਾਂ ਮੈਂ ਭਗਵਾਨ ਵਿਸ਼ਨੂੰ ਭਗਵਾਨ ਚਿੱਤ ਪੁੱਜਣਾ ਸ਼ਾਦੀ ਕਰਾਉਣੀ ਹੋਰ ਕਿਸੇ ਨਾਲ ਸ਼ਾਦੀ ਨਹੀਂ ਸੰਸਾਰੀ ਬੰਦੇ ਨਾਲ ਮੈਂ ਕਿਸੇ ਨਾਲ ਸ਼ਾਦੀ ਨਹੀਂ ਕਰਾਉਣੀ ਕਹਿਣ ਲੱਗੇ ਉਹਦੀ ਭਗਤੀ ਮੈਂ ਕਰਨ ਲੱਗ ਜਾਵਾਂਗੀ ਜੇ ਪ੍ਰਗਟ ਹੋਣਗੇ ਤਾਂ ਇਹ ਹੋ ਗਿਆ ਨਹੀਂ ਆਪਣੀ ਜ਼ਿੰਦਗੀ ਭਗਤੀ ਵਿੱਚ ਹੀ ਗੁਜ਼ਾਰਾਂਗੀ ਉਹਨੇ ਇੱਕ ਦਰਿਆ ਦੇ ਕਿਨਾਰੇ ਮਹਿਲ ਬਣਵਾ ਲਿਆ ਉਹਦੇ ਵਿੱਚ ਰਹਿ ਕੇ ਚਤੁਰਭੁਜ ਦਾ ਧਿਆਨ ਕਰਦੀ ਹੈ ਭਜਨ ਕਰਦੀ ਕਾਫ਼ੀ ਦੇਰ ਉਹ ਭਜਨ ਕਰਦੀ ਰਹੀ ਉਹ ਸ਼ਹਿਰ ਦੇ ਵਿੱਚ ਇੱਕ ਸੁਨਿਆਰਾ ਦਾ ਮੁੰਡਾ ਇੱਕ ਤਖਾਣਾ ਦਾ ਦੋ ਬੜੇ ਚਲਾਕ ਹੁਸ਼ਿਆਰ ਆਪਸ ਵਿੱਚ ਮਿੱਤਰ ਸਨ ਰਹਿੰਦੇ ਸਨ ਉਹਨਾਂ ਨੇ ਕੀ ਮਤਲਬ ਕੀਤੀ ਉਹ ਸੁਨਿਆਰਾ ਨੇ ਮੁੰਡੇ ਨੂੰ ਕਹਿਣ ਲੱਗਾ ਤਖਾਣਾ ਦਾ ਕਹਿਣ ਲੱਗਾ ਬਈ ਮੈਂ ਅੱਛੀ ਤਰ੍ਹਾਂ ਇੱਕ ਗਰੜ ਦੀ ਸ਼ਕਲ ਦਾ ਇੱਕ ਕਲਾ ਵਾਲਾ ਇੱਕ ਕਲ ਬਣਾ ਦੇਣਾ ਤੈਨੂੰ ਜਿਹਦੇ ਚੜ੍ਹ ਕੇ ਜਿੱਥੇ ਮਰਜ਼ੀ ਉਤਰੀ ਜਿੱਥੇ ਮਰਜ਼ੀ ਖੜਾ ਲਵੇ ਕਾਸ ਵਿੱਚ ਉੱਡ ਸਕੇ ਦੇਖਣਾ ਰਾਜਾ ਦੀ ਲੜਕੀਆਂ ਪੂਰਨ ਕੀਤੇ ਚਤੁਰਭੁਜ ਭਗਵਾਨ ਨਾਲ ਸ਼ਾਦੀ ਕਰਾਉਣ ਦਾ ਕਿਉਂ ਨਹੀਂ ਰਾਜਾ ਤਾਂ ਦਮਾਦ ਬਣ ਜਾਂਦਾ ਤੂੰ ਸੁਨਿਆਰਾ ਦਾ ਮੁੰਡਾ ਮੁਕਤ ਆਪ ਬਣਾ ਲੈ ਆਪਣੇ ਸਿਰ 'ਤੇ ਰੱਖਣ ਵਾਸਤੇ ਦੋ ਬਾਹਾਂ ਤੇਰੀਆਂ ਮੈਂ ਲਾ ਦੂੰਗਾ ਚਤੁਰਭੁਜ ਬਣ ਜਾਏਗਾ ਉਹ ਜੀ ਸ਼ਕਲ ਬਣਾ ਕੇ ਤੇ ਇਉਂ ਹੁਣ ਇੱਥੇ ਅੱਗ ਦੇ ਮੂਹਰੇ ਬੈਠਾ ਰਹਿ ਦਿਨ ਰਾਤ ਮੌਜਾਂ ਕਰੇਗਾ ਰਾਜਾ ਦੀ ਜਮਾਈ ਬਣ ਕੇ
क्यों कर, उन्होंने ये मतलब बना के ऐसे ही किया। उसने गर्भ बनाता, एक दो बहां बनौटी लातियां, उन्हें एक मुक्त बना लिया, चतुर्भुज दियां शक्लां जिहड़ियां देखी सो तस्वीर हुई बना के अज रात नूं गर्भ से प्रैक्टिस कर ली है। रात नूं अधी रात उह लड़की जदों बैठी भजन करदी सी ध्यान तरदी सी भगवान दा, उहदे महल्ले प्रहरी दे के जा के ਉਹ ਜਿਵੇਂ ਹੈਲੀਕਾਪਟਰ ਨੂੰ ਉਤਾਰ ਦਿੰਦਾ ਐਂ ਉਤਾਰ ਲਿਆ। ਉਹ ਲੜਕੀ ਨੇ ਆਵਾਜ਼ ਸੁਣ ਕੇ ਉੱਠੀ, ਦੇਖਿਆ ਚਤੁਰਭੁਜ ਭਗਵਾਨ ਆ ਗਏ ਚਾਨੀ ਜੀ ਕੀ। ਹਾਂ, ਕਹਿਣ ਲੱਗੇ ਤੇਰੀ ਭਗਤੀ ਦੇ ਪ੍ਰਸੰਨ ਹੋ ਕੇ ਮੈਂ ਆਇਆ, ਕਹਿੰਦੇ ਆਪਣੇ ਪਿਤਾ ਨੂੰ ਸ਼ਾਦੀ ਦਾ ਦਿਨ ਰੱਖਦੇ ਹੁਣ ਤਾਂ ਮੈਂ ਚਤੁਰਭੁਜ ਨੂੰ ਉਤਾਰ ਕੇ ਤੈਨੂੰ ਦਰਸ਼ਨ ਤਾਂ ਅੱਗੇ ਵੱਧ ਗੋਈ ਮਹਾਂ ਨਾਲ ਇਉਂ ਵਿਆਹ ਸ਼ਾਦੀ ਹੋ ਜਾਏ। ਉਸਨੇ ਆਪਣੇ ਮਾਤਾ ਪਿਤਾ ਨੂੰ ਕਹਿ ਦਿੱਤਾ ਹੈ ਜਿਹੜੀ ਨੀਤੀ ਸੀ ਵਿਆਹ ਸ਼ਾਦੀ ਵੀ ਹੋ ਗਈ। ਹੁਣ ਉਹ ਰਾਜਾ ਦਮਾਦ ਬਣ ਕੇ ਰਹਿਣਾ ਸ਼ੁਰੂ ਕਰ ਦਿੱਤਾ। ਰਾਜਾ ਨੂੰ ਪਤਾ ਲੱਗ ਗਿਆ ਹੁਣ ਮੈਨੂੰ ਫੌਜ ਰੱਖਣ ਦੀ ਕੀ ਲੋੜ ਹੈ, ਚਤੁਰਭੁਜ ਭਗਵਾਨ ਦਾ ਜਮਾਈ ਤੋਂ ਇੰਨਾ ਖਰਚ ਦਿੰਦੇ ਫੌਜਾਂ ਨੂੰ ਕੀ ਲੋੜ ਹੈ, ਉਹਨੇ ਸਾਰੀਆਂ ਫੌਜਾਂ ਹਟਾ ਦਿੱਤੀਆਂ। ਦੂਸਰੇ ਵਿਰੋਧੀ ਰਾਜਾ ਨੇ ਚੜ੍ਹਾਈ ਕਰ ਦਿੱਤੀ, ਕਹਿੰਦੇ ਫੌਜ ਤਾਂ ਉਹਦੇ ਪਾਸ ਹੈ ਨਹੀਂ, ਕਿਉਂ ਨਾ ਉਸਦੇ ਰਾਜ ਨੂੰ ਕਾਬੂ ਕਰ ਲਈ। ਚੜ੍ਹਾਈ ਕਰ ਦਿੱਤੀ, ਬਾਹਰੋਂ ਅਸੂਲ ਸੀ ਆਪਣੇ ਜਾਸੂਸ ਕਹੀਏ ਵਕੀਲ ਭੇਜਿਆ ਵੀ ਜਾਂ ਤਾਂ ਮੈਨੂੰ ਜੰਗ ਕਰ ਨਹੀਂ ਫਿਰ ਮੇਰੀ ਈਨ ਮੰਨ। ਜਦੋਂ ਇਹ ਪਹੁੰਚੀ ਚਿੱਠੀ ਯਾਨੀ ਜਾਸੂਸ ਪਹੁੰਚੀ ਆ ਰਾਜਾ ਦੇ ਪਾਸ, ਰਾਜਾ ਚਾਟੀ ਉਸ ਚਤੁਰਭੁਜ ਬਣਾਉਟੀ ਚਤੁਰਭੁਜ ਦੇ ਪਾਸ ਪਹੁੰਚਿਆ। ਕਹਿਣ ਲੱਗੇ ਮਹਾਰਾਜ ਭਗਵਾਨ ਰੂਪ ਆਪ ਕਿਰਪਾ ਕਰੋ, ਫਲਾਣਾ ਰਾਜਾ ਚੜ੍ਹਾਈ ਕਰਕੇ ਆ ਗਿਆ, ਹੁਣ ਮਦਦ ਕਰੋ ਆਪ ਸਮਰੱਥ। ਹੁਣ ਸੋਚਿਆ ਵੀ ਹੁਣ ਤਾਂ ਪਾਜੂ ਗੁਰੂ ਹੁਣ ਕੀ ਕੀਤਾ ਜਾ, ਹਾਂ ਮੈਂ ਕਿਹੜਾ ਅਸਲੀ ਭਗਵਾਨ ਹਾਂ, ਮੈਂ ਤਾਂ ਪਖੰਡ ਰਚਿਆ ਇੱਕ ਪਖੰਡੀ ਤੋਂ ਬੜੇ ਬੜੇ ਪਖੰਡ ਰਚਦੇ ਇਨਸਾਫ ਸਿੰਘ ਜੀ ਦੱਸਿਆ ਜਾਵੇ ਬੜੇ ਵਕਤ ਦੀ ਲੋੜ ਹੈ, ਅੱਜ ਕੱਲ੍ਹ ਵੀ ਰਚਦੇ ਹਨ। ਸੰਯੋਗ ਕਰਕੇ ਇਸ ਤਰੀਕੇ ਸਿਰ ਉਸਨੇ ਕਿਹਾ ਅੱਛਾ ਹੁਣ ਇਹ ਕਹਿ ਕੇ ਰਾਜਾ ਚਲਾ ਗਿਆ, ਉਹਨੂੰ ਕਹਿ ਦਿਓ ਤਿਆਰ ਹੋ ਜਾਵੇ। ਹੁਣ ਸੋਚਿਆ ਵੀ ਹੁਣ ਤਾਂ ਬਿਹਤਰ ਹੀ ਹੈ, ਕੰਧੇ ਚੜ੍ਹ ਕੇ ਖੜ ਗਿਆ ਵੀ ਰਾਤ ਨੂੰ ਛਾਲ ਮਾਰ ਕੇ ਦਰਿਆ ਵੀ ਦੇਖ ਕੇ ਮਰਜ਼ੀ ਹੀ ਚੰਗਾ। ਉਸ ਮੌਕੇ ਛਾਲ ਮਾਰਨ ਵਾਸਤੇ ਜਦੋਂ ਤਿਆਰ ਹੋਇਆ, ਚਤੁਰਭੁਜ ਭਗਵਾਨ ਉਹਦੀ ਬਾਂਹ ਫੜ ਲਈ, ਕਹਿਣ ਲੱਗੇ ਮੇਰੇ ਨਾਂ ਨੂੰ ਵੱਟਾ ਲਾਉਣਾ ਹੈ, ਅੱਗੇ ਹੋ ਕੇ ਲੜ ਮੈਂ ਤੇਰੀ ਮਦਦ ਕਰੂੰਗਾ। ਕੋਈ ਗੁੱਤਾ ਉੱਤੇ ਜੰਗ ਕੀਤਾ, ਦੂਸਰੇ ਰਾਜਾ ਨੂੰ ਸ਼ਿਕਸਤ ਹੋਈ। ਉੱਥੇ ਉਸ ਗੱਲ ਨੂੰ ਇੱਥੇ ਜ਼ਾਹਰ ਕਰਦੇ ਹਨ ਸਤਨਾ ਜੀ, ਹੇ ਪ੍ਰਭੂ ਤੈਂ ਤੇਰੀ ਧਾਰੀਆਂ ਦੀ ਲੱਜਿਆ ਰੱਖੀ ਹੈ, ਨਿਤ ਕੰਨਿਆ ਕੇ ਕਾਰਨਿਕ ਧਾਰੀ ਤਾਂ ਮਾਰ ਦੀ ਸਵਾਰਥੀ ਵਾਕੀ ਪੈ ਸਵਾਰੀ ਉਹਦੀ ਲੱਜਿਆ ਰੱਖੀ। ਮੈਂ ਤਾਂ ਸੱਚੇ ਆਦ ਦੇ ਨਾਲ ਸਾਰੇ ਨਿਸ਼ਿਧ ਨਿੰਦਨੀ ਕਰਨ ਛੱਡ ਕੇ ਤੇਰੀ ਸ਼ਰਨ ਡਿੱਗਾ ਹਾਂ, ਮੇਰੀ ਲੱਜਿਆ ਕਿਉਂ ਨਹੀਂ ਰੱਖਦਾ। ਸੋ ਅੱਗੇ ਆਵਾਜ਼ ਹੋਈ ਆਕਾਸ਼ਬਾਣੀ ਪਰਮਾਤਮਾ ਵੱਲੋਂ ਸਦਨੇ ਆ, ਕਿਉਂ ਘਬਰਾਉਣਾ, ਤੈਂ ਥੋੜੇ ਬੱਕਰਿਆਂ ਦੇ ਗਲ ਵੱਢੇ ਨੇ, ਕੀ ਗੱਜ ਪਾ ਕੇ ਤੈਨੂੰ ਜੇ ਕੰਧ ਵੀ ਚਿਣਿਆ ਜਾਏਗਾ। ਤੂੰ ਵੀ ਸੋਚ ਕਿੰਨੀਆਂ ਬੱਕਰਿਆਂ ਦੇ ਗਲ ਵੱਢੇ ਹੋਏ ਨੇ, ਉਹਨਾਂ ਨੂੰ ਯਾਦ ਕਰੋ, ਦੁੱਖ ਨਹੀਂ ਸੀ ਆਉਂਦਾ। ਜਦੋਂ ਇੰਨੀ ਗੱਲ ਕਹੀ ਤਾਂ ਸਦਨਾ ਇਉਂ ਪ੍ਰਾਰਥਨਾ ਕਰਦਾ ਹੈ,
ਨਾਮ ਜਪੇ ਦਾ ਕੀ ਫਾਇਦਾ ਮੇਰਾ ਪ੍ਰੀਤਿਆ, ਕਰਮਾਂ ਦਾ ਜਿਨਾ ਸੁਨਾਹਿਆ, ਨਾਮ ਜਪੇ ਦਾ ਕੀ ਫਾਇਦਾ ਮੇਰਾ ਪ੍ਰੀਤਿਆ, ਕਰਮਾਂ ਦਾ ਜਿਨਾ ਸੁਨਾਹਿਆ। Thank you.
अवगुण काहे जगत गुरा जब कर्म न नाशे सिंह शरण गत जाइए जो जमक गुरा से। सो जदो सदने ने प्रार्थना की आकाशवाणी हुई तैवी बथेरे बुकरिया ने गड़बड़ दिन की हो गया तेन कंध विजय चिणाया चिन्ह दिता जाएगा। अगों फिर सदने ने प्रार्थना की प्रभु शेर की शरण गया जे गिदड़ तंग कर लग पैन ते शेर की शरण का फायदा की तेरी शरण डिगया तेरा भजन कीतिया जे करम रूपी गिदड़ा का फल फिर भोगना पिया तेरी भक्ति का की फायदा होया। इस करके मैं सब कुछ छड़ छड़ा के तेरी शरण पकड़ी है सच्चे इरादे नाल तेरी भक्ति करना फिर जे चिड़ा गया कंध विच ही करना का फल भुगतने का की फायदा भक्ति का। इनी गल कही आकाश बाणी हुई कोई भी ना घबरा ना तेरी मदद करना। अगों सदना फिर कहना एक बूंद जल कारण चात्रक दुख पाव है प्राण गए सागर मिले सुन कामना आवे। प्रभु तुसी कहने हो मदद करदा ठहर ठहर एक इटा चिणी जा रहे हैं दो इटा होर चिणी गई प्राण खत्म हो जाएंगे फिर तेरी मदद की कम करूगी। कोई आदमी डुब रहा है दरिया के विच डुबण तो पहले तो नौका मिली ना डुब के मर गया फिर नौका मिल गई वो नौका किस काम आओ। हाँ यूं करके एक बूंद जल कार नहीं चात्र दुख पावे प्राण गए सागर मिले पुन काम ना आवे। सतीहा एक बूंद शांति दे वास्ते दुखी हो रहा हूं जे मर गए तो बात हो समुद्र भावे शांति बूंदा ने मिले तो किस काम है पहला ना जे मिले। इसी तरह तेरी शरण डिगे का की फायदा होया तू कहना है मर्द करदा करदा दो इटा और चीनिए प्राण निकल जाने तेरी शरण खत्म है की फायदा। जो यही जी गल कही परमेश्वर वालों आकाशवाणी सदने शरीका वागू लड़ाई बन रही है क्यों कर जो इनी गल कही सदना निम्रता दे घर जा के कहना प्रभु शरीका मैं तो हाँ ही कुछ नहीं मैं ना ही कुछ हाँ नहीं कुछ आहे ना मोहरा अवसर लज्जा राख लियो सदना चेतन कला भी तेरी शरीर भी तेरा मैं मेरा भी तेरा मेरा तो कुछ है ही नहीं है अपने ना भी लज्जा आप ही रखे थोनू ही अपनी लज्जा रखनी बनती है। सदने ने निम्रता धार के अर्ज की थी। जी मैं तेरा हूँ सच्चे काज एक नहीं सर जब मेरी मेरी मिट जाए तब तब काज सवारे आए। यूं प्रभु ने अपनी खेल वरताई जिड़े इटा चिड़िया जा रही सन और उखड़ के विरोधियों के जेडे पास खड़े खुशियां मना रहे सन और हाकम जो खड़ा कंध चिणवा रहा सी ओदे मत्थे जाके लगी सारिया नूं जख्मी किया हैरान हो गए भी ये की गल है पता लगे भी इस गुना बेगुना पुरुष न बिला वजह कंध भी चिणिया जा रहा सी इन्हां दी शराब सी। यूं शासन परमेश्वर का बिरध है अपने दी लज्जा रखता है पैज रखता आया जी जुगो जुग पलता रखता आया जिमें सदने के चित्त पिछले जन्मों का भक्ति का बीज पिया ਸਮਾ ਪਾ ਕੇ ਉੱਗਿਆ ਅਸੀਂ ਉਸਦਾ ਦਰਜਾ ਭਗਤਾਂ ਵਿੱਚ ਹੋਇਆ। ਇਸੀ ਤਰ੍ਹਾਂ ਗਣਕਾਂ ਦੇ ਚਿੱਤ ਵਿੱਚ ਵੀ ਪਿਛਲੇ ਜਨਮ ਦਾ ਬੀਜ ਪਿਆ ਉੱਗਣ ਦੀ ਕੋਸ਼ਿਸ਼ ਕਰਦਾ ਹੈ। ਇਹਦੀ ਵਿਚਾਰ ਕੱਲ੍ਹ ਸ਼ੁਰੂ ਹੋਏਗੀ। ਹੁਣ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ। ਕੋਈ ਜ਼ਬਾਨ ਇਹ ਜੀ ਨਾ ਹੋਵੇ ਜਿਹੜੀ ਖਾਲੀ ਰਹਿ ਜੇ ਹਰੀ ਜਸ ਤੋਂ ਬਿਨਾਂ।